ਤੇਰਾ ਭਾਈ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਦਿਓਹਾਰਾ ਸੰਤਨ ਸਿਓ ਹਮਲਾ ਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਮੋਕੋ ਪੂੰਜੀ ਸੌਂਪੇ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਤਬ ਕਹਾਂ ਕਰੈ ਗੋਲ ਜੋ ਫਾਟਿਓ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪਰ ਸਾਦੇ ਕਹੁ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਮਾਇਆ ਮੋਹ ਭਰਮ ਕਉ ਕਾਟੈ ਸੰਤ ਸਰਨ ਜੋ ਆਵੈ ਜਿਹਾ ਮਨੋਰਥ ਕਾਰਿਆ ਰਤੇ ਸੋ ਸੰਤਨ ਤੇ ਪਾਵੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਖ ਗੁਰੂ ਨੇ ਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਖ ਗੁਰੂ ਨੇ ਸਤਾਰੇ ਪਰਮ ਸਤਿਕਾਰਯੋਗ ਗੁਰੂ ਚਰਨਾਂ ਵਿੱਚ ਜੁੜੇ ਹੋਏ ਸਤਸੰਗੀ ਜਨ ਸਰਬੱਤ ਮਾਈ ਭਾਈ ਗੁਰੂ ਦੇ ਸਾਜੇ ਨਿਵਾਜੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰ ਵੀਰ ਬਚਨ ਕੇ ਬਰੀ ਕੌਲਾਂ ਬਰੀ ਸੰਤੀ ਛੜੀ ਐਸੇ ਮਹਾਨ ਬ੍ਰਹਮਗਿਆਨੀ ਤਪ ਬੇਟੇ ਸੰਤ ਬਾਬਾ ਜਵਾਲਾ ਸਿੰਘ ਜੀ ਹੱਥੋਂ ਆਉਣ ਵਾਲੇ ਮਹਾਂਪੁਰਖ ਇਹਨਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਸੇਵਕ ਪਰਿਵਾਰ ਵੱਲੋਂ ਪਰਸੋਂ ਤੋਂ ਸ੍ਰੀ ਅਖੰਡ ਪਾਠ ਅਰੰਭ ਕੀਤੇ ਗਏ ਸਨ। ਭੋਗ ਪਏ ਨੇ ਅਤੇ ਗੁਰੂ ਕੇ ਚਰਨਾਂ ਵਿਖੇ ਸੁੰਦਰ ਦੀਵਾਨ ਸਜਾਉਂਦਿਆਂ ਹੋਇਆਂ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੀਆਂ ਕਥਾ ਵਿਚਾਰਾਂ ਹਫ਼ਤਾਵਾਰੀ ਸੁੰਦਰ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਾਂ ਗੁਰੂ ਚਰਨਾਂ 'ਚ ਬੈਠਣ ਦਾ ਯਤਨ ਕਰ ਰਹੇ ਹਨ। ਸਤਿਗੁਰੂ ਨੇ ਐਸੇ ਤੱਤ ਵਿੱਚ ਮਹਾਂਪੁਰਖਾਂ ਪ੍ਰਤੀ ਆਗਿਆ ਕੀਤੀ ਹੈ ਧੰਨ 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 ਜਾਣੇ ਆਇਆ ਹੈ ਜਿਸ ਪ੍ਰਸਾਦ ਸਭ ਜਗਤ ਤਰ ਆਇਆ ਹੈ ਜਾਣ ਆਵਨ ਕਾ ਇਹੈ ਸੁਆਉ ਜਾਣ ਕੈ ਸੰਗ ਚਿਤ ਆਵੈ ਨਾਉਣ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਕਿਸ ਜਨ ਕਉ ਸਦਾ ਨਮਸਕਾਰ। ਬੜੀ ਦੁਨੀਆ ਜਾਂਦੀ ਹੈ ਬੜੀ ਦੁਨੀਆ ਮਰਦੀ ਹੈ ਕਿਸੇ ਨੂੰ ਧੰਨ ਨਹੀਂ ਆਖਿਆ ਨਾ ਕਿਸੇ ਦਾ ਆਉਣਾ ਧੰਨ ਹੈ ਤੇ ਨਾ ਕਿਸੇ ਦਾ ਜਾਣਾ ਧੰਨ ਹੈ ਕੇਵਲ ਉਹਨਾਂ ਸਤਪੁਰਸ਼ਾਂ ਨੂੰ ਜੀਓ ਆਇਆ ਆਖਿਆ ਗਿਆ ਜਿਨ੍ਹਾਂ ਦੀ ਸੰਸਾਰਕ ਯਾਤਰਾ ਵੀ ਸਫਲੀ ਤੇ ਧੰਨਤਾ ਦੇ ਯੋਗ ਹੈ। ਸਤਿਗੁਰੂ ਕਹਿੰਦੇ ਨੇ ਸਫਲ 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 ਕਰੀ ਯਾਤਰਾ ਆਵਨ ਜਾਣ ਰਹੇ ਮਿਲੇ ਸਾਧੈਨ ਉਹਨਾਂ ਦੀ ਸਫਲ ਯਾਤਰਾ ਸੰਸਾਰ ਤੇ ਆਉਣਾ ਸਫਲਾ ਹੈ ਜਿਹੜੇ ਖਾਲਸਾ ਜੀ ਆਪ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਤੇ ਹੋਰਨਾਂ ਨੂੰ ਪ੍ਰੇਰਨਾ ਦਿੰਦੇ ਨੇ ਉਹਨਾਂ ਬਾਰੇ ਹਰਿਗੁਰੂ ਦੇ ਬਚਨ ਨੇ ਕਿ ਆਇਆ ਸਫਲ ਤਾਹੂ ਕਉ ਗਣੀਐ ਜਾਸ ਰਤਨ ਹਰ ਹਰ ਜਸ ਭਾਈਐ ਉਹਨਾਂ ਦੀ ਸਫਲ ਯਾਤਰਾ ਤੇ ਆਉਣਾ ਵੀ ਸਫਲ ਹੈ। ਜਿਸ ਮਾਂ ਦੀ ਕੁੱਖੋਂ ਕਿਸੇ ਬ੍ਰਹਮ ਗਿਆਨੀ ਦਾ ਜਨਮ ਹੁੰਦਾ ਹੈ, ਸਤਿਗੁਰੂ ਨੇ ਆਖਿਆ ਮਾਂ ਤੋਂ ਵੀ ਧੰਨ ਹੈ। ਹਜ਼ੂਰ ਦੇ ਪਵਿੱਤਰ ਬਚਨ ਕਈ ਵਾਰ ਪੜ੍ਹੇ ਹੋਣਗੇ, ਤਿੰਨ ਧੰਨ ਚਣੇ ਦੀ ਮਾਂ ਆਏ ਸਫਲ ਸੇਨ, ਨਾਨਕ ਜਨਨੀ ਧੰਨੀ ਮਾਏ। ਐ ਮਾਂ ਤੂੰ ਧੰਨ ਹਾਂ, ਕਿਸੇ ਬ੍ਰਹਮ ਗਿਆਨੀ ਨੂੰ ਜਨਮ ਦਿੱਤਾ ਹੈ, ਕਿਸੇ ਗੁਰਸਿੱਖ ਨੂੰ ਜਨਮ ਦਿੱਤਾ ਹੈ, ਤੂੰ ਧੰਨਤਾ ਦੇ ਯੋਗ ਹੈ। ਉਹ ਕੁਲ ਵੀ ਧੰਨਤਾ ਦੇ ਯੋਗ, ਉਹ ਪਰਿਵਾਰ ਵੀ ਧੰਨਤਾ ਦੇ ਯੋਗ, ਜਿਸ ਕੁਲ ਵਿੱਚ ਬ੍ਰਹਮ ਗਿਆਨੀ ਮਹਾਂਪੁਰਖ ਜਨਮ ਲੈਂਦਾ ਹੈ। ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ, ਜੇਕਰ ਮੈਂ ਮਾਨਕ ਨਹੀਂ ਕਰਦਾ ਕਿ ਮੋਤੀ ਨਾ ਹੈ, ਬਾਰ ਬਾਰ ਮੈਂ ਚੰਦਨ ਨਹੀਂ ਸੰਤ ਨਾ ਪੁਰ ਪੁਰ ਮਾ ਹੈ, ਹਰ ਪੂਰੀ ਹਰ ਨਗਰ ਵਿੱਚ ਬ੍ਰਹਮ ਗਿਆਨੀ ਵੀ ਪੈਦਾ ਹੁੰਦਾ ਹੈ। ਭਾਗਾਂ ਵਾਲੇ ਉਹ ਦੇਸ਼ ਹੁੰਦੇ ਨੇ, ਭਾਗਾਂ ਵਾਲੇ ਉਹ ਇਲਾਕੇ ਹੁੰਦੇ ਨੇ, ਜਿੱਥੇ ਗੁਰੂ ਤੋਂ ਵਰੋਸਾਏ ਹੋਏ ਬ੍ਰਹਮ ਗਿਆਨੀ ਕੋਈ ਮਹਾਂਪੁਰਖ ਜਨਮ ਲੈਂਦਾ ਹੈ। ਜਿਹਨਾਂ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾ ਰਹੇ ਹੋ, ਉਹਨਾਂ ਦਾ ਕਦੇ ਜੀਵਨ ਜਿਹਨਾਂ ਨੇ ਪੜ੍ਹਿਆ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸਿੱਖੀ ਕਮਾਉਣ ਵਾਲੇ, ਸਤਿਗੁਰੂ ਦੇ ਲੰਗਰ ਦੀ ਸੇਵਾ ਕਰਨ ਵਾਲੇ ਲਾਂਗਰੀ ਭਾਈ ਕੁਮਾਰ ਸਿੰਘ, ਬੜੀ ਸੇਵਾ ਸਤਿਗੁਰਾਂ ਲਗਨ ਨਾਲ ਕੀਤੀ ਔਰ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ। ਇੱਕ ਦਿਨ ਬਾਜਾਂ ਵਾਲੇ ਗੁਰਦੇਵ ਨੇ ਪੁੱਛਿਆ, ਕੁੰਮਾ ਸਿੰਘ ਤੇਰਾ ਕਿਹੜਾ ਲੰਗਰ ਹੈ, ਕਿੱਥੋਂ ਦੇ ਰਹਿਣ ਵਾਲਾ ਹੈ। ਬੇਨਤੀ ਕੀਤੀ, ਮਹਾਰਾਜ ਮੇਰਾ ਪਿੰਡ ਸਰਕਲੀ ਭਾਦਵੀਆਂ ਦੀ ਪੱਤੀ ਵਿੱਚ ਮੈਂ ਰਹਿਣ ਵਾਲਾ ਹਾਂ। ਸਤਿਗੁਰੂ ਕਹਿਣਗੇ ਤੂੰ ਆਪਣੇ ਲੰਗਰ ਦਾ ਨਾਮ, ਅਸੀਂ ਤੇਰੀ ਸੇਵਾ ਤੇ ਪ੍ਰਸੰਨ ਹੋਏ ਹਾਂ, ਤੂੰ ਆਪਣੇ ਨਾਮ ਤੇ ਰੱਖ ਰਹਿ, ਪਿੰਡ ਵਸੇਗਾ ਚੜ੍ਹਦੀ ਕਲਾ ਹੋਵੇਗੀ, ਤੈਨੂੰ ਪਿੰਡ ਦਾ ਨਾਮ ਆਪਣੇ ਨਾਮ ਤੇ ਰੱਖਣਾ ਚਾਹੀਦਾ ਹੈ। ਸਤਿਗੁਰੂ ਤੋਂ ਆਗਿਆ ਪ੍ਰਾਪਤ ਕਰਕੇ ਨਗਰ ਵਿੱਚ ਆਏ। ਸਿੱਖ ਦੀ ਜ਼ਿੰਦਗੀ ਐਸੀ ਨਿਮਰਤਾ ਦਾ ਗੁਣ ਹੈ, ਭਾਵੇਂ ਅੱਜ ਸਾਡੇ ਵਿੱਚ ਇਹ ਰਿਹਾ ਹੀ ਕੰਮ, ਪ੍ਰਾਚੀਨ ਸਿੱਖਾਂ ਵਿੱਚ ਇਹ ਹੁੰਦਾ ਸੀ ਸੁਭਾਅ ਨਿਮਰਤਾ ਦਾ ਗੁਣ, ਤੇ ਹਰ ਵਸਤੂ ਨੂੰ ਗੁਰੂ ਦੀ ਵਸਤੂ ਸਮਝ ਕੇ ਬਖਸ਼ਿਆ ਹੋਇਆ ਸਤਿਕਾਰ ਵੀ ਗੁਰੂ ਦਾ ਸਤਿਕਾਰ ਸਮਝਿਆ ਜਾਂਦਾ ਸੀ। ਭਾਈ ਕੁੰਮਾ ਸਿੰਘ ਨੇ ਮਨ ਚ ਖਿਆਲ ਕੀਤਾ, ਮੈਂ ਆਪਣੇ ਨਾਂ ਤੇ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਾਗਰੀ ਹਾਂ, ਤੇ ਗੁਰੂ ਦੇ ਲਾਗਰੀ ਹੋਣ ਦੇ ਨਾਂ ਤੇ ਇਸ ਨਗਰ ਦਾ ਨਾਮ ਲਾਗਰੀ ਰੱਖਿਆ ਜਾਵੇਗਾ, ਪਿੰਡ ਦਾ ਨਾਮ ਵੀ ਲਾਗਰੀ ਰੱਖ ਦਿੱਤਾ ਹੈ। ਆਸਤੇ ਆਸਤੇ ਲਾਗਰੀ ਤੋਂ ਲੰਗੇਰੀ ਬਣਿਆ, ਉਸੇ ਹੀ ਖਾਨਦਾਨ ਦੇ ਅੰਦਰ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਪਿਤਾ ਜੀ ਅਤੇ ਮਾਤਾ ਰਾਜ ਕੌਰ ਸੱਤ ਧੀਆਂ ਦਾ ਘਰ ਵਿੱਚ ਜਨਮ ਹੋਇਆ, ਸੱਤ ਲੜਕੀਆਂ। ਹਰ ਦ੍ਰਿਸ਼ਟੀ ਦੇ ਮਨ 'ਚ ਚਾਹਨਾ ਹੁੰਦੀ ਹੈ ਕਿ ਪੁੱਤਰ ਦੀ ਦਾਤ ਪ੍ਰਾਪਤ ਹੋਵੇ। ਇਹ ਜਦੋਂ ਅਸੀਂ ਗੁਰੂ ਘਰ ਵਿੱਚ ਵੀ ਇਤਿਹਾਸ ਪੜ੍ਹਦੇ ਹਾਂ ਤੇ ਇਹ ਗੁਰੂ ਘਰ ਵਿੱਚ ਵੀ ਇਸ ਦੀ ਲੋੜ ਸਮਝੀ ਗਈ। ਸਤਿਗੁਰੂ ਨੇ ਗੁਰਬਾਣੀ ਚ ਐਸਾ ਪਿਆਰ ਦਿੰਦਿਆਂ ਵੀ ਬਚਨ ਕਹਿ, ਬੋਲੀ ਸਿੰਧੀ ਤੁੱਟੈ ਪਤਾਰ, ਉੱਤੇ ਗੱਲ ਪਾਵੇ ਸੰਸਾਰ। ਇਸ ਗੱਲ ਨੂੰ ਲੈ ਕੇ ਮਾਤਾ ਜੀ ਦੇ ਮਾਤਾ ਰਾਜ ਕੌਰ ਦੇ ਮਨ 'ਚ ਬੜੀ ਭਾਰੀ ਚਿੰਤਾ ਹੈ। ਵਾਹਿਗੁਰੂ ਕਰੇ ਸਨ ਪੁੱਤਰ ਦੀ ਦਾਤ ਬਖਸ਼ੇ। ਬ੍ਰਹਮ ਗਿਆਨੀ ਸਤਿਗੁਰੂ ਦੇ ਦਰ ਘਰ ਦੇ ਰਾਜ ਯੋਗੀ ਬਾਬਾ ਕਾਨਦਾਸ ਜੀ ਲੰਗੇਰੀ ਪਿੰਡ ਵਿੱਚ ਆਏ। ਪਤੀ ਪਤਨੀ ਨੇ ਅੱਗੇ ਵੱਧ ਕੇ ਨਮਸਕਾਰ ਕੀਤੇ ਔਰ ਪਰਮੇਸ਼ਰ ਦੀ ਦਾਉ ਭਗਤੀ ਕਰਨ ਵਾਲੇ ਸਾਰੇ ਬਾਬਾ ਕਾਨਦਾਸ ਜੀ ਨੂੰ ਘਰੇ ਲਿਆਂਦਾ, ਮਹਾਂਪੁਰਖ ਚਰਨ ਪਾਉਣ। ਉਹਨਾਂ ਨੇ ਘਰੇ ਚਰਨ ਪਾਏ। ਗਰਮੀਆਂ ਦੇ ਦਿਨ ਸੀ ਤੇ ਲੱਸੀ ਛੇਤੀ ਛੇਤੀ ਮੱਖਣ ਸਣੇ, ਉਹਨਾਂ ਨੂੰ ਮਿੱਠਾ ਪਾ ਕੇ ਛਕਾਈ, ਬੜੇ ਪ੍ਰਸੰਨ ਹੋਏ। ਕੋਈ ਸਮਾਂ ਆਰਾਮ ਕਰਨ ਵਾਸਤੇ ਲੰਗਰ ਤਿਆਰ ਹੋਣ ਲੱਗ ਪਿਆ, ਆਰਾਮ ਕਰਨ ਵਾਸਤੇ ਲੇਟ ਗਏ। ਕੋਲ ਬੁਲਾ ਕੇ ਪੁੱਛਿਆ, ਕੀ ਕਾਰਨ ਹੈ, ਤੁਸੀਂ ਸੇਵਾ ਕਰਨ ਵਾਲੇ ਹੋ ਪਰ ਤੁਹਾਡੇ ਮੱਥੇ 'ਤੇ ਕੇਰ ਤੋਂ ਮਯੂਸੀ ਛਾਈ ਹੋਈ ਪ੍ਰਤੀਤ ਹੁੰਦੀ ਹੈ। ਬੀਬੀ ਰਾਜ ਕੌਰ ਨੇ ਬੇਨਤੀ ਕੀਤੀ, ਬਾਬਾ ਜੀ ਪਰਮੇਸ਼ਰ ਨੇ ਸਭ ਕੁਝ ਬਖਸ਼ਿਆ, ਧੀਆਂ ਵੀ ਨੇ, ਪਰ ਪੁੱਤਰ ਦੀ ਘਾਟ ਹਰ ਵੇਲੇ ਮਹਿਸੂਸ ਹੁੰਦੀ ਰਹਿੰਦੀ ਹੈ। ਤੁਸੀਂ ਬ੍ਰਹਮਗਿਆਨੀ ਮਹਾਂਪੁਰਖ ਹੋ ਤੇ ਕਿਰਪਾ ਕਰੋ, ਅਰਦਾਸ ਕਰੋ। ਬਾਬਾ ਕਾਲਦਾਸ ਜੀ ਨੇ ਅਰਦਾਸ ਬੇਨਤੀ ਕੀਤੀ, ਕਹਿਣ ਲੱਗੇ ਤੁਹਾਡੇ ਘਰ ਚ ਪਰਮੇਸ਼ਰ ਪੁੱਤਰ ਦੇਵੇਗਾ ਤੇ ਫਿਰ ਇੱਕ ਨਹੀਂ ਹੁਣ ਤਿੰਨ ਹੋਣਗੇ, ਤਿੰਨ ਪੁੱਤਰ ਪੈਦਾ ਹੋਣਗੇ। ਕੁਝ ਸਮਾਂ ਆਰਾਮ ਕੀਤਾ, ਲੰਗਰ ਛਕਿਆ, ਬਾਬਾ ਕਾਲਦਾਸ ਜੀ ਚਲੇ ਗਏ। ਸਮੇਂ ਦੇ ਮੁਤਾਬਕ ਦੇਵ ਨੇ ਪਰਮੇਸ਼ਰ ਦੀ ਰਜਾਤ ਉਸ ਦੇ ਹੁਕਮ ਦੇ ਮੁਤਾਬਕ ਘਰ ਚ ਪੁੱਤਰ ਵੱਡੇ ਦਾ ਜਨਮ ਹੋਇਆ ਤੇ ਉਸ ਪੁੱਤਰ ਨੂੰ ਗੁਰੂ ਦੀ ਹਜ਼ੂਰ ਚ ਮੱਥਾ ਟਿਕਾਇਆ ਤੇ ਹੁਕਮਨਾਮਾ ਲਿਆ। ਅਵਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਾਲਕ ਹੋਏ। ਸੋਚ ਮਹੱਲਾ ਪੰਜਵਾਂ, ਪਹਿਲੇ ਐਰੇ ਅੱਖਰ ਤੋਂ ਪੁੱਤਰ ਦਾ ਨਾਮ ਅੱਛਰ ਸਿੰਘ ਰੱਖਿਆ ਗਿਆ ਹੈ। ਸਤਿਗੁਰੂ ਦੀ ਕਿਰਪਾ ਹੋਈ, ਤਿੰਨ ਸਾਲ ਦਾ ਅੱਛਰ ਸਿੰਘ ਦਾ ਜੀਵਨ ਹੋਇਆ ਹੈ ਤੇ ਮਾਤਾ ਜੀ ਦੀ ਕੁੱਖੋਂ ਫਿਰ ਇੱਕ ਬਾਲਕ ਨੇ ਜਨਮ ਲਿਆ ਹੈ। ਉਹ ਬ੍ਰਹਮ ਗਿਆਨੀ ਮਹਾਂਪੁਰਖ ਹੈ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਮਨਾ ਰਹੇ ਹੋ। ਉਹਨਾਂ ਦਾ ਜਦੋਂ ਜਨਮ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਲਿਆ ਕੇ ਜਦੋਂ ਅਰਦਾਸ ਕੀਤੀ, ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ, ਜਹਿ ਜਹਿ ਪੇਖੋ ਤਹਿਰ ਹਜ਼ੂਰ ਦੂਰ ਕਦ ਹੋ ਨਾ ਜਾਈ। ਧਨਾਸਰੀ ਮਹੱਲਾ ਪੰਜਵਾਂ, ਜੱਜਾ ਅੱਖਰ ਆਇਆ ਤੇ ਨਾਮ ਬਾਲਕ ਦਾ ਜਵਾਲਾ ਸਿੰਘ ਰੱਖਿਆ ਗਿਆ। ਤੀਸਰੇ ਪੁੱਤਰ ਘਰ ਪੈਦਾ ਹੋਏ, ਜਦ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਜੈ ਸ੍ਰੀ ਦੀ ਵਾਰ ਦਾ ਸਲੋਕ, ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ ਹੈ, ਸੱਦਾ ਅੱਖਰ ਆਇਆ ਤੇ ਉਹਦਾ ਨਾਮ ਦਇਆ ਸਿੰਘ ਰੱਖਿਆ ਗਿਆ। ਜਿਨ੍ਹਾਂ ਦੇ ਪੁੱਤਰ ਹੋਏ ਭਾਈ ਤਰਲੋਚਨ ਸਿੰਘ ਜੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪ੍ਰਾਪਤ ਹੋਇਆ। ਐਸੇ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਜਵਾਲਾ ਸਿੰਘ ਸਾਹਿਬ ਜੀ, ਉਹਨਾਂ ਦੀ ਬੰਦਗੀ, ਉਹਨਾਂ ਦਾ ਨਿਤਨੇਮ, ਉਹਨਾਂ ਦਾ ਸਿਮਰਨ ਅਭਿਆਸ ਹੈ। ਜਦੋਂ ਪੜ੍ਹੀ ਦਾ ਕਿਤਾਬਾਂ ਵਿੱਚ ਗ੍ਰੰਥਾਂ ਨੂੰ ਵੇਖੀ ਦਾ ਹੈ, ਹੈਰਾਨ ਹੋ ਜਾਏਗਾ ਕਿ ਕਿਹੜੇ ਤਪੱਸਵੀ ਮਹਾਂਪੁਰਖ ਹੈ। ਫੌਜ ਦੇ ਵਿੱਚ ਵੀ ਭਾਵੇਂ 10-11 ਵਰੇ ਸੇਵਾ ਕੀਤੀ, ਪਰ ਹੋਤੀ ਮਰਦਾਨ ਵਾਲੀ ਸੰਪਰਦਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਉਹਨਾਂ ਤੋਂ ਅੱਗੇ ਵਾਲੇ ਸਭਰ ਸਾਹਿਬ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੀ ਸੰਗਤ ਹੈ। ਉਹਨਾਂ ਦੀ ਸੰਗਤ ਪ੍ਰਾਪਤ ਹੋਈ, ਬਾਬਾ ਕਾਲਦਾਸ ਜੀ ਨਾਲ ਮਿਲਾਪ ਹੋਇਆ ਤੇ ਫਿਰ ਹਰਖੋਵਾਲ ਦੇ ਇਲਾਕੇ 'ਚ ਬੀਆ ਵਾਲ ਜੰਗਲ ਜਿਹਾ ਮੈਂ ਉਹ ਛੋਟਾ ਹੁੰਦਾ ਵੇਖਦਾ ਰਿਹਾ, ਹੁਣ ਤਾਂ ਭਾਵੇਂ ਉਹ ਨਿਸ਼ਾਨੀਆਂ ਗਾਇਬ ਹੋ ਗਈਆਂ ਨੇ। ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਹੈ, ਉਹ ਮਿਲ ਪਾਇਆ ਜੀ ਸੰਨ 1970 ਕਰਤਾ ਜਹਾਜ ਸਾਰੀ ਜਥਾ ਹਰਖੋਵਾਲ ਜਾਂਦਾ ਸੀ। ਔਰ ਬੜਾ ਸੋਹਣਾ ਰਮਣੀਕ ਏਕਾਂਤ ਜਗ੍ਹਾ ਸੀ, ਅੱਜ ਵੀ ਭਾਵੇਂ ਖੇਤਾਂ ਵਿੱਚ ਸਥਾਨ ਹੈ, ਪਰ ਬਾਬਾ ਜੀ ਦੇ ਉੱਥੇ ਲਾਏ ਹੋਏ ਆਸਣ ਕੀਤਾ ਹੋਇਆ ਜਾਪਦਾ ਹੈ, ਔਰ ਇਕਾਂਤ ਜਗ੍ਹਾ ਤੇ ਬੈਠ ਕੇ ਮਹਾਂਪੁਰਖਾਂ ਦੀ ਬੰਦਗੀ ਦਾ ਅਸਰ ਹੈ। ਹੁਣ ਪ੍ਰਧਾਨ ਸਾਹਿਬ ਦਾ ਅਸਰ ਸੀ, 80 ਵਰੇ ਹੋ ਗਏ ਨੇ, ਨਿਰੰਤਰ ਮੂਲ ਮੰਤਰ ਦਾ ਜਾਪ ਅੱਜ ਵੀ ਉੱਥੇ ਚੱਲ ਰਿਹਾ ਹੈ। ਕਿਸੇ ਹੋਰ ਵਿਅਕਤੀ ਜਾਣ ਦਾ ਅੰਦਰ ਹੁਕਮ ਨਹੀਂ। ਔਰ ਪਿਆਸ ਪ੍ਰਤਿਆਸ ਸਿੰਘ ਫਿਰ ਅੱਜ ਵੀ ਵਾਰੀ ਸਿਰ ਲਗਾਤਾਰ ਨਿਰੰਤਰ ਪਾਠ ਮੂਲ ਮੰਤਰ ਦਾ ਕਰੀ ਜਾ ਰਹੇ, 80 ਸਾਲਾਂ ਤੋਂ ਹੋ ਰਿਹਾ ਹੈ। ਸਤਿਗੁਰੂ ਨੇ ਗੁਰਬਾਣੀ ਕਹਿ ਸਾਖਿਆਤ ਦਿੱਤਾ ਹੈ, ਜਿੱਥੇ ਬੈਠਣ ਬੈਸਣ ਸਾਧ ਜਾ ਰਹੇ ਸੋ ਥਾਨ ਸੁਹੰਦਾ ਹੈ, ਉਹ ਸੇਵਨ ਸਮਰਥ ਆਪਣਾ ਬਿਰਧ ਹੈ ਸਭ ਮੰਨਦਾ ਹੈ। ਜਿੱਥੇ ਰੱਬ ਦਾ ਪਿਆਰਾ ਸਾਧੂ ਬੈਠਦਾ ਹੈ ਉਹ ਧਰਤੀ ਅਸਾਨ ਪੂਜਣ ਯੋਗ ਹੋ ਜਾਂਦਾ ਹੈ। ਗਥਾਵਾਂ ਚ ਲੋਕ ਲਿਖਿਆ ਹੋਇਆ ਹੈ, ਇੱਕ ਵਾਰ ਕਹਿੰਦੇ ਸ਼ਿਵ ਜੀ ਤੁਰੇ ਜਾਣ ਨਾਲ ਪਾਰਵਤੀ ਸੀ, ਘੋੜਾ ਨਾਮ ਨੇ ਕਿਸੇ ਥਾਂ ਨੂੰ ਮੱਥਾ ਟੇਕਿਆ ਹੈ। ਪਾਰਵਤੀ ਨੇ ਪੁੱਛਿਆ, ਮਹਾਰਾਜ ਇਹਨੂੰ ਮੱਥਾ ਥਾਂ ਕਿਉਂ ਟੇਕਿਆ ਹੈ? ਕਹਿੰਦੇ, ਇਸ ਬ੍ਰਹਮਚਾਰੀ ਕਿਸੇ ਮਹਾਂਪੁਰਖ ਨੇ ਬੈਠ ਕੇ ਤਪ ਕੀਤਾ ਹੈ, ਇਹ ਧਰਤੀ ਭਾਗਾ ਵਾਲੀ ਹੋ ਗਈ ਹੈ, ਮੈਂ ਤਾਂ ਨਮਸਕਾਰ ਕੀਤੀ ਹੈ। ਕਹਿੰਦੇ, ਰਸਤੇ ਤੁਰੇ ਗਏ ਤੇ ਇੱਕ ਥਾਂ ਤੇ ਫਿਰ ਮੱਥਾ ਟੇਕਿਆ। ਪਾਰਵਤੀ ਨੇ ਆਖਿਆ, ਇੱਥੇ ਕਿਸੇ ਮਹਾਂਪੁਰਖ ਨੇ ਬੰਦਗੀ ਕੀਤੀ ਹੈ? ਕਹਿ ਰਹੇ ਕਿ ਆਉਣ ਵਾਲੇ ਸਮੇਂ 'ਚ ਕੋਈ ਮਹਾਂਪੁਰਖ ਇੱਥੇ ਬਹਿ ਕੇ ਇਸ ਧਰਤੀ ਨੂੰ ਭਾਗ ਲਾਵੇਗਾ, ਧਰਤੀ ਪਵਿੱਤਰ ਹੋ ਜਾਵੇਗੀ। ਮੈਂ ਤਾਂ ਇਸ ਧਰਤੀ ਨੂੰ ਨਮਸਕਾਰ ਕੀਤੀ ਹੈ। ਸੋ ਖਾਲਸਾ ਜੀ, ਉਹ ਧਰਤੀਆਂ ਉਹ ਜਗ੍ਹਾ ਪੂਜਣ ਯੋਗ ਹੋ ਜਾਂਦੀਆਂ ਨੇ ਜਿੱਥੇ ਬੈਠ ਕੇ ਕੋਈ ਸਾਧੂ ਬੰਦਗੀ ਕਰਦਾ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਜਿਹੜੇ ਨਾਮ ਦੇ ਰਸੀਏ ਸਾਧੂ ਨੇ, ਉਹਨਾਂ ਨੂੰ ਮੇਰੇ ਸਾਧੂ ਨੇ ਕਿਹਾ ਵੀ ਉਹ ਧਨ ਨੇ ਜਿਹੜੇ ਸੰਸਾਰ ਤੇ ਆਏ ਨੇ, ਬਾਕੀ ਤਾਂ ਸਾਡੇ ਵਰਗਾ ਸੰਸਾਰ ਭਰਿਆ ਪਿਆ ਹੈ। ਆਪ ਨੀ ਆਏ ਸ੍ਰਿਸ਼ਟ ਮੈਂ ਫਿਰ ਦੂਜੇ ਭਸਤ ਹੋ ਰਹੇ, ਜਿਹੋ ਜਿਹੀ ਆਏ ਜਿਹੋ ਜਿਹੀ ਨਾ ਆਏ, ਕੋਈ ਨਾ ਲਾਭ ਨਾ ਕੋਈ ਚੜ੍ਹਦੀ ਕਰੈ। ਪਰ ਧਨ ਨੇ ਗੁਰੂ ਕੇ ਪਿਆਰੇ ਸਭ ਗਿਆਨੀ ਮਹਾਂਪੁਰਖ ਹੈ, ਜਦੋਂ ਉਹ ਸੰਸਾਰ ਤੇ ਰਹਿੰਦੇ ਨੇ ਉਹਨਾਂ ਦਾ ਸੁਭਾਅ ਕੀ ਪਰਿ ਉਪਕਾਰ ਨਿਤ ਚਿਤਵਤ ਹੈ, ਨਾ ਹੀ ਕਛ ਕੋਚ ਹੈ। ਔਰ ਗੁਰੂ ਕੇ ਪਿਆਰੇ ਦਾ ਸੁਭਾਅ ਪਰਿ ਉਪਕਾਰ ਹਰ ਵੇਲੇ ਕਰਦੇ ਰਹੇ। ਜਿਹੜਾ ਵੀ ਕੋਈ ਸ਼ਰਨ ਵਿੱਚ ਆ ਗਿਆ ਉਹਦਾ ਭਲਾ ਕਰ ਦੇਣਾ, ਨਾ ਕਿਸੇ ਨਾਲ ਵੈਰ ਈਰਖਾ ਵਿਰੋਧ ਹੈ। ਗੁਰਮੁਖ ਵੈਰ ਵਿਰੋਧ ਦਬਾਵ ਹੈ, ਇਸ ਅਵਸਥਾ ਨੂੰ ਪ੍ਰਾਪਤ ਹੁੰਦੇ ਨੇ ਗੁਰੂ ਕੇ ਪਿਆਰੇ। ਤੇ ਜਦ ਉਹਨਾਂ ਦਾ ਅੰਤਰਾ ਸਮਾ ਆ ਜਾਂਦਾ, ਸੰਸਾਰ ਰੋਜ਼ ਮਰਦਾ ਹੈ, ਹਜ਼ਾਰਾਂ ਦੀ ਗਿਣਤੀ ਤੇ ਸੰਸਾਰ ਦੇ ਜੀਵ ਤੁਰੇ ਜਾ ਰਹੇ ਨੇ, ਜਦ ਉਹ ਸਧਾਰਨ ਮਨੁੱਖ ਦੀ ਮੌਤ ਹੁੰਦੀ ਹੈ, ਉਹਦੀ ਮੌਤ ਕੋਈ ਅਹਿਮੀਅਤ ਨਹੀਂ ਰੱਖਦੀ, ਕੋਈ ਬਹੁਤੀ ਗੱਲ ਨਹੀਂ। ਪਰ ਜਦ ਉਹ ਰੱਬ ਦਾ ਪਿਆਰਾ ਸੰਸਾਰ ਤੋਂ ਕੂਚ ਕਰਕੇ ਜਾਂਦਾ ਹੈ, ਸਤਿਗੁਰੂ ਕਹਿੰਦੇ ਸਰੀਰਕ ਤੌਰ ਤੇ ਗਿਆ ਹੈ, ਉਹਦੇ ਗੁਣ ਉਹਦੀਆਂ ਵਡਿਆਈਆਂ ਸੰਸਾਰ ਨੂੰ ਸਦਾ ਲਈ ਸਿੱਖ ਦਿੰਦੀਆਂ ਨੇ। ਇਸ ਕਰਕੇ ਸੰਤ ਨਹੀਂ ਮਰਦਾ ਹੈ, ਸਾਧਕ ਮਰ ਹੈ, ਸੰਤ ਸਾਧ ਜੀਵ ਹੈ, ਨਾਮ ਰਸਾਇਕ ਰਸਨਾ ਪੀਵ ਹੈ। ਰੱਬ ਦੇ ਪਿਆਰੇ ਸੰਤ ਨਹੀਂ ਕਦੇ ਜਾਂਦੇ ਤੇ ਨਾ ਕਦੇ ਮਰਦੇ। ਕਬੀਰ ਸਾਹਿਬ ਨੇ ਕਿਹਾ, ਕੋਈ ਸੰਸਾਰ ਦੇ ਐਸੇ ਲੋਕ ਨੇ ਜਿਨ੍ਹਾਂ ਦੀ ਮੌਤ ਤੋਂ ਬਾਅਦ ਹੁੰਦੇ ਲੋਕ ਤੇ ਸੰਤਾਂ ਨੂੰ ਰੋਣ ਲੱਗ ਪੈਂਦੇ ਨੇ। ਭਗਤ ਜੀ ਕਹਿੰਦੇ, ਸਾਧ ਪੁਰਸ਼ਾਂ ਨੂੰ ਰੋਣਾ ਚਾਹੀਦਾ ਹੈ, ਜਿਹਨੇ ਜੂਨਾਂ ਦੇ ਵਿੱਚ ਪੈਣਾ, ਪਤਾ ਨਹੀਂ ਭਰ ਕੇ ਮਰ ਕੇ ਕੀ ਬਣਨਾ ਤੇ ਕਿਹੜੀ ਜੂਨ ਚ ਪੈਣਾ ਹੈ। ਰੱਬ ਦੇ ਪਿਆਰੇ ਸੰਤਾਂ ਨੂੰ ਜੋ ਰੋਣੇ ਤਾਂ ਪਰਮੇਸ਼ਰ ਦੀ ਜਾਤ ਹੀ ਰੋਏ ਨੇ, ਰੋਈਏ ਉਹਨਾਂ ਸਾਧ ਪੁਰਸ਼ਾਂ ਨੂੰ। ਕਬੀਰ ਸੰਤ ਨੂੰ ਇਹ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ ਕਰੋ ਸਾਤ ਵਾਪਰੇ, ਜੋ ਹਟੇ ਹਾਥ ਵਿਕਾਏ। ਜੋ ਹੱਡੀਆਂ ਜੂਨਾਂ ਦੇ ਵੇਖਦੇ ਫਿਰਦੇ, ਜੂਨਾਂ ਚ ਭੱਜਦੇ ਫਿਰਦੇ ਨੇ, ਉਹਨਾਂ ਸਾਤ ਪੁਰਸ਼ਾਂ ਨੂੰ ਰੋਈਏ, ਸੰਤਾਂ ਨੂੰ ਰੋਣ ਦੀ ਲੋੜ ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਐਸੇ ਰੱਬ ਦੇ ਪਿਆਰੇ ਨੇ ਉਹ ਆਉਂਦੇ ਵੀ ਵਾਹਿਗੁਰੂ ਦੇ ਹੁਕਮ ਨਾਲ ਨੇ, ਤੇ ਜਦੋਂ ਮਾਲਕ ਦਾ ਸਾਦਾ ਆਉਂਦਾ ਪਰਮੇਸ਼ਰ ਚਰਨਾਂ ਦੀ ਜਾ ਪਹੁੰਚਦੇ ਨੇ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲ ਜਾਣ, ਸੱਚੀ ਦਰਗਾਹ ਜਾਏ ਸੱਚਾ ਪਿੰਡ ਮੱਲ ਜਾਣ, ਗੁਰਮੁਖ ਭੋਜਨ ਭਾਉ ਚਾਉ ਅਲ ਲਿਆਣ, ਗੁਰਮੁਖ ਨਿਹ ਚਲ ਚੇਤਨਾ ਹੱਲੇ ਹੱਲਿਆਣ, ਗੁਰਮੁਖ ਸੱਚ ਅਲਾਓ ਭਰੀ ਹੋ ਭਰਿਆਣ, ਗੁਰਮੁਖ ਸਦੇ ਜਾਨ ਆਵਨ ਢੱਲਿਆ। ਜਦੋਂ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਤੇ ਸੰਸਾਰ ਦੇ ਲੋਕਾਂ ਦੇ ਭਲੇ ਵਾਸਤੇ ਸੰਤ ਆਉਂਦਾ ਹੈ, ਭਗਤ ਆਉਂਦਾ ਹੈ, ਜਦੋਂ ਵਾਹਿਗੁਰੂ ਦਾ ਹੁਕਮ ਆਉਂਦਾ ਜਾਣਦਾ, ਸੂਰਜ ਕਿਰਨ ਮੇਰੇ ਜਲ ਦਾ ਜਲ ਹੋਊਗਾ ਆਰਾਮ ਹੈ, ਜੋਤੀ ਜੋਤ ਰਹੀ ਸੰਪੂਰਨ ਸੀ ਆਰਾਮ ਹੈ। ਐਸੀ ਦੇਵ ਦ੍ਰਿਸ਼ਟੀ ਉਹਨਾਂ ਦੀ ਹੋ ਜਾਂਦੀ ਹੈ, ਬ੍ਰਹਮ ਦੀ ਸਹਿ ਬ੍ਰਹਮ ਸੁਣੀਐ ਏਕ ਏਕ ਵਿਖਾਈਐ, ਆਤਮ ਪਸਾਰਾ ਤਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਮ ਸੇਰੀ ਜਾਣ ਹੈ ਜਿਨੀ ਹਰਦਾਸ ਪੀਆ ਹੈ। ਐਸੇ ਮਹਾਂਪੁਰਖਾਂ ਦਾ ਸਾਲਾਨਾ ਜਨਮ ਦਿਹਾੜਾ ਨਗਰ ਨਿਵਾਸੀ ਪਰਿਵਾਰ ਸਮੁੱਚੀਆਂ ਗੁਰੂ ਘਰ ਦੀਆਂ ਸੰਗਤਾਂ ਪ੍ਰਬੰਧ ਕਬੀਰ ਹੈ ਰਲ ਮਿਲ ਕੇ ਮਨਾ ਰਹੇ ਹੋ ਉਹਨਾਂ ਦੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਉਹਨਾਂ ਦੇ ਜੋਰ ਮੇਲੇ ਮਨਾਉਣੇ ਚਾਹੀਦੇ ਰੱਬ ਦੇ ਪਿਆਰਿਆਂ ਨੇ ਜਿਨ੍ਹਾਂ ਦੇ ਦਿਨ ਤਿਉਹਾਰ ਤੋਂ ਵੀ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ ਉਹਨਾਂ ਦੇ ਜੀਵਨ ਤੋਂ ਲੋਕ ਸਿਹਤ ਲੈਂਦੇ ਨੇ ਔਰ ਕਈਆਂ ਦੀ ਜ਼ਿੰਦਗੀ 'ਚ ਪਰਿਵਰਤਨ ਆ ਜਾਂਦਾ ਭਲਾ ਹੋ ਜਾਂਦਾ ਹੈ। ਐਸੇ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਆਪਾਂ ਜਨਮ ਦਿਨ ਮਨਾ ਰਹੇ ਹਾਂ। ਗੁਰੂ ਕੇ ਪਦ ਰਚਨ ਦੀ ਕਲਾ ਹੋਵੇ ਇਹ ਗੁਰੂ ਚਰਨਾਂ 'ਚ ਆਵਾਸ ਹੈ। ਖਾਲਸਾ ਜੀ 300 ਸਾਲਾਂ 'ਚ ਸ਼ਤਾਬਦੀ ਮਨਾ ਰਹੇ ਹੋ ਸ਼ਤਾਬਦੀ ਆਪ ਜੀ ਨੂੰ ਯਾਦ ਹੋਵੇਗਾ ਇਹਨਾਂ ਦਿਨਾਂ 'ਚ ਕਿ ਸ਼ਤਾਬਦੀ ਆਈ ਮਨਾਈ ਜਾ ਰਹੀ ਹੈ। ਸ਼ਤਾਬਦੀਆਂ ਪਹਿਲਾਂ ਵੀ ਬੜੀਆਂ ਆਈਆਂ ਬੜੀਆਂ ਮਨਾਈਆਂ ਅਸੀਂ ਛੋਟੇ ਛੋਟੇ ਹੁੰਦੇ ਸਨ। 500 ਸਾਲਾਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਮਨਾਇਆ ਗਿਆ। ਅਸੀਂ ਅੱਖਾਂ ਸਾਹਮਣੇ ਸੀਰ ਨੇ ਔਰ ਛੋਟੇ ਛੋਟੇ ਹੁੰਦਿਆਂ ਵੇਖਿਆ ਬਹੁਤ ਵਿਸ਼ਾਲ ਸੰਗਤਾਂ ਦਾ ਕਰਕੇ ਸ਼ਤਾਬਦੀ ਮਨਾਈ। ਗੁਰੂ ਅੰਗਦ ਸਾਹਿਬ ਦੀ ਸ਼ਤਾਬਦੀ ਵੀ ਆਈ ਖਡੂਰ ਸਾਹਿਬ ਦੀ ਧਰਤੀ 'ਤੇ ਮਨਾਈ। ਗੁਰੂ ਅਮਰਦਾਸ ਮਹਾਰਾਜ ਦੇ ਅਵਤਾਰ ਪੁਰਬ ਦੀ ਸ਼ਤਾਬਦੀ ਵੀ ਮਨਾਈ ਗਈ। ਗੁਰੂ ਰਾਮਦਾਸ ਦੇ ਮਹਾਰਾਜ ਦੇ ਪੁਰਬ ਦੀ ਸ਼ਤਾਬਦੀ ਵੀ ਮਨਾਈ। ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲਾਂ ਉਹਦਾ ਅਸਥਾਪਨਾ ਦਿਵਸ ਦਾ ਦਿਨ ਵੀ ਸੰਗਤ ਨੇ 400 ਸਾਲਾਂ ਦੇ ਰੂਪ ਵਿੱਚ ਮਨਾਇਆ ਹੈ। ਫਿਰ ਖਾਲਸਾ ਜੀ ਅਸੀਂ ਖਾਲਸੇ ਦੇ ਜਨਮ ਦਿਹਾੜੇ ਦੀ ਸ਼ਤਾਬਦੀ ਵੀ ਮਨਾਈ। 1999 ਦੀ ਵਿਸਾਖੀ ਦਾ ਜੋੜ ਮੇਲਾ ਪੁਰਬ ਹੈ ਅਸੀਂ 300 ਸਾਲਾਂ ਦੇ ਰੂਪ ਵਿੱਚ ਮਨਾਇਆ। ਬੜਾ ਸਾਡੇ ਮਨਾਂ 'ਚ ਉਤਸ਼ਾਹ ਅਸੀਂ ਬੜੇ ਤਰੀਕੇ ਨਾਲ ਮਨਾਈ ਬੜੇ ਇਕੱਠ ਹੋਏ। ਉਸ ਤੋਂ ਬਾਅਦ 2004 'ਚ 2 ਸ਼ਤਾਬਦੀਆਂ ਆਪਾਂ ਹੋਰ ਵੀ ਮਨਾਈਆਂ ਔਰ ਇਕੱਠੀਆਂ ਹੀ ਆਈਆਂ। ਇੱਕ ਸ਼ਤਾਬਦੀ ਮਨਾਈ ਚਮਕੌਰ ਦੀ ਗੜੀ ਦਾ ਵਾਕਿਆਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ 17 ਸਾਲ ਦਾ ਅਤੇ 13 ਸਾਲ ਦੇ ਮੋਜਪੁਰ ਗੱਭਰੂ ਬਾਬਾ ਅਜੀਤ ਸਿੰਘ ਬਾਬਾ ਜਗਹਾਲ ਸਿੰਘ ਨੇ 10 ਲੱਖ ਦੁਸ਼ਮਣ ਦੇ ਘੇਰੇ ਵਿੱਚ ਉਹਨਾਂ ਦੁਸ਼ਮਣਾਂ ਦੇ ਛੱਕੇ ਛੁਡਾਏ ਔਰ ਸ਼ਹਾਦਤ ਦਾ ਜਾਮ ਕੀਤਾ ਹੈ। 10 ਲੱਖ ਮੁਲਤਈਏ ਦਾ ਘੇਰਾ 40 ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ 2 ਵੱਡੇ ਸਾਹਿਬਜ਼ਾਦ ਹੈ। ਉਸ ਜੰਗ ਤੋਂ ਪਹਿਲਾਂ ਸਰਸਾ ਦਾ ਜੰਗ ਹੋਇਆ ਉਹ 35 ਪਿਆਰ ਪਿਆਰ ਸਤਗੁਰੂ ਦੇ ਨਾਲ ਸਿੰਘ ਅਤੇ 5 ਉਸ ਜੰਗ ਵਿੱਚ ਫਤਿਹ ਹੋ ਚੁੱਕੇ ਸਨ। 8 ਮਹੀਨਿਆਂ ਤੋਂ ਰੋਟੀ ਨਸੀਬ ਨਹੀਂ ਹੋਈ। ਘਰੋਂ ਵੀ ਕਾਲਕਾ ਅਨੰਦਪੁਰ ਸਾਹਿਬ ਅੱਗੇ ਸਾਹ ਵੀ ਸਿੱਖਾਂ ਵੀ ਛੱਡਣੇ ਪਏ ਅਤੇ ਬਾਜਾਂ ਵਾਲੇ ਉਹ ਘਰ ਛੱਡਦੇ ਬਚਨ ਕਹਿੰਦੇ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਕਨਹਿਰਾ। ਉਹ ਸ਼ਤਾਬਦੀ ਵੀ ਕੌਮ ਨੇ ਮਨਾਈ ਔਰ 22 ਦਸੰਬਰ ਨੂੰ ਇਹ ਮਨਾਈ ਅਤੇ 26-27 ਦਸੰਬਰ ਨੂੰ ਛੋਟੇ ਛੋਟੇ ਬਾਬਿਆਂ ਦਾ 300 ਸਾਲਾ ਦਿਨ ਵੀ ਅਸੀਂ ਮਨਾਇਆ ਜਿਨ੍ਹਾਂ ਨੇ ਸਰਹੰਦ ਦੀ ਦੀਵਾਰ 'ਚ ਖਲੋ ਕੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਹੈ। 7 ਅਤੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਜ਼ਾਨ ਹੈ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਜਦੋਂ ਨਵੀਆਂ ਕੁਰਬਾਨੀਆਂ ਪੜ੍ਹੀਆਂ ਅੱਜ ਸਿੱਖ ਦਾ ਜੀਵਨ ਪੜ੍ਹਦਾ ਤਿਹਾਰਾਂ ਹੋ ਜਾਏਗਾ ਕਿ ਸਿੱਖਾਂ ਤੋਂ ਕਿਤੇ ਤੁਹਾਨੂੰ ਚਲਾ ਜਾਓ ਅਤੇ ਕਿੱਥੇ ਜਾ ਕੌਣ। 7 ਸਾਲ ਦੇ ਸਾਡੇ ਬੱਚੇ ਨੂੰ 2 ਟੋਫੀਆਂ ਲਿਆ ਕੇ ਰੱਖੋ ਜੋ ਮਰਜ਼ੀ ਗੱਲ ਪੁੱਛ ਲਓ। ਦੁਸ਼ਮਣ ਦੇ ਘੇਰੇ ਵਿੱਚ ਇੱਕ ਵੀ ਉੱਥੇ ਆਪਣਾ ਨਹੀਂ ਆਪਣੇ ਨੇ ਹਾਦਾ ਨਾਰਾ ਮਾਰਿਆ ਮਲੇਰਕੋਟ ਦੇ ਨਵਾਬ ਨੇ ਕੌਣ ਸੁਣਦਾ ਸੀ ਵਾਪਸ ਮਲੇਰਕੋਟ ਤੇ ਚਲਾ ਗਿਆ ਇੱਕ ਵੀ ਆਪਣਾ ਉੱਥੇ ਨਹੀਂ ਤੇ ਕਿਸੇ ਨੇ ਪਾਣੀ ਤੱਕ ਰੋਟੀ ਤੱਕ ਦੁੱਧ ਤੱਕ ਕਿਸੇ ਨੇ ਨਹੀਂ ਪੁੱਛਿਆ। ਕਿਸੇ ਸਿੱਖ ਲਿਖਾਰੀ ਨੇ ਤਾਂ ਕੀ ਲਿਖਣਾ ਸੀ ਕੋਈ ਮੁਸਲਮਾਨ ਲਿਖਾਰੀ ਵੀ ਲਿਖ ਸਕਿਆ ਕਿ ਇੱਕ ਵਾਰ ਵੀ ਆਖਿਆ ਹੋਵੇ ਦਾਦੀ ਮਾਂ ਸਾਡਾ ਹੁਣ ਕੀ ਬੀਤੇਗੀ ਕੀ ਹੋਵੇਗਾ। ਮਾਂ ਜੀ ਸਾਨੂੰ ਪਾਣੀ ਦੀ ਘੁੱਟ ਚ ਜੋ ਪਿਆ ਲਓ ਤੇ ਦੁੱਧ ਘੁੱਟ ਪਿਆਓ ਤੇ ਰੋਟੀ ਖਵਾਓ ਇੱਕ ਵਾਰ ਨਹੀਂ ਆਖਿਆ। ਜਿਸ ਥਾਂ ਤੇ ਉਹਨਾਂ ਨੂੰ ਰੱਖਿਆ ਗਿਆ ਉਸ ਠੰਡੀ ਥਾਂ ਨੂੰ ਕੌਮ ਅੱਜ ਵੀ ਠੰਡੇ ਗੁਰਜ ਨਾਲ ਯਾਦ ਕਰਦੀ ਹੈ। ਕੋਈ ਬੂਹਾ ਬਾਲੀ ਨਹੀਂ ਸੀ ਉਸ ਜਿੱਥੇ ਰੱਖਿਆ ਗਿਆ ਤੇ ਉਹਨੂੰ ਠੰਡਾ ਗੁਰਜ ਕਿਹਾ ਜਾਂਦਾ ਸੀ। ਉਹ ਰਾਤ ਜਿਹੜੀ ਰਾਤ ਸਾਰੇ ਖਾਲਸਾ ਜੀ ਵਰੇ ਦੀਆਂ ਰਾਤਾਂ ਨਾਲੋਂ ਵੱਡੀ ਰਾਤ ਮੰਨੀ ਹੁੰਦੀ ਹੈ, ਵੱਡੀਆਂ ਰਾਤਾਂ ਹੈ। 22 ਦਸੰਬਰ ਦਾ ਦਿਨ ਤੁਸੀਂ ਛੋਟਾ ਮੰਨਦੇ ਹੋ, ਰਾਤ ਸਾਲ ਨਾਲ ਵੱਡੀ ਹੁੰਦੀ ਹੈ। 22 ਜੂਨ ਦਾ ਦਿਨ ਵੱਡਾ ਮੰਨਦੇ ਹੋ, ਰਾਤ ਸਾਲ ਨਾਲ ਛੋਟੀ ਹੁੰਦੀ ਹੈ। ਬਿਰਧ ਮਾਂ ਦੇ ਛੋਟੇ ਬੱਚੇ ਕੋਈ ਸਾਹ ਕੋਈ ਫੂਰੀ ਕੋਈ ਦਰੀ ਥੱਲੇ ਵਿਛਾਈ ਨਹੀਂ, ਠੰਡੇ ਬੁਰਜ ਦੇ ਪੱਥਰ ਦੇ ਉੱਪਰ ਬਰਫੀਲੇ ਥਾਂ ਬੈਠੇ ਸਾਰੀ ਰਾਤ ਗੁਜ਼ਾਰੀ। ਤੇ ਦੁੱਖਾਂ ਦੀ ਰਾਤ ਤਾਂ ਵੈਸੇ ਸਮਾਂ ਬੀਤਣ ਚ ਨਹੀਂ ਆਉਂਦਾ, ਵਰੇ ਵਰਗੀ ਰਾਤ ਲੰਘੀ ਉਹ ਕਿਵੇਂ ਲੰਘੀ ਹੋਵੇਗੀ 3 ਰਾਤਾਂ। ਕਦੇ ਆਪਣੇ ਦਿਲ ਦੀ ਗਹਿਰਾਈ ਚ ਜਾ ਕੇ ਵੇਖੋ ਵੀ ਕਿਹੋ ਜਿਹਾ ਸਮਾਂ ਹੋਵੇਗਾ। ਜਦੋਂ ਉਹ ਦੀਵਾਨ ਖੜੇ ਕੀਤੇ ਗੁਰੂ ਕੇ ਸਾਹਿਬ ਆਵੇ, ਦੀਵਾਨ ਸੁੱਚਾਨੰਦ ਵਰਗਿਆਂ ਨੇ ਕਿਹਾ ਜੋ ਕੌਮ ਨੇ ਝੂਠਾ ਨੰਦ ਕਿਹਾ, ਪੰਥ ਨੇ ਉਹਨੂੰ ਝੂਠਾ ਨੰਦ ਕਿਹਾ। ਜਦੋਂ ਇਹ ਸਲਾਹ ਲਈ ਗਈ ਉਸਨੇ ਆਖਿਆ ਵਜੀਰ ਖਾਨ ਮੈਂ ਤੈਨੂੰ ਕਹਿੰਦਾ ਵੀ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ, ਜੰਮਦਿਆਂ ਦੀਆਂ ਸਿਰੀਆਂ ਫੇਰ ਲੈਣੀਆਂ ਚਾਹੀਦੀਆਂ ਨੇ, ਜੰਮਦੀਆਂ ਸੂਲਾਂ ਦੇ ਮੂੰਹ ਟਿੱਕੇ ਹੁੰਦੇ ਨੇ ਫੇਰ ਲੈਣੀਆਂ ਚਾਹੀਦੀਆਂ ਹਨ। ਦੀਵਾਰ ਖੜੇ ਕਰਕੇ ਗੁਰੂ ਕੇ ਸਹਿਰ ਜਾ ਰਹੇ, ਜਾਲ ਜਦ ਇੱਟ ਲਾਈ ਨੂੰ ਪਹਿਲੀ ਇੱਟ ਰੱਖੀ ਉਹ ਇੱਟ ਫਿੱਟਿਆ ਲੱਗਣ ਕਰਕੇ ਸਹੀ ਨਹੀਂ ਲੱਗ ਰਹੀ। ਮਿਸਤਰੀ ਤੇਸੀ ਮਾਰ ਕੇ ਇੱਟ ਭੰਨਣ ਲੱਗਾ ਹੈ, ਕੋਟ ਖਲੋਤੇ ਸ਼ਾਹੀ ਕਾਜੀ ਦਾ ਖਬਰ ਆ ਗਿਆ ਸਰਕਾਰ ਦੀ ਇੱਟ ਭੰਨੀ। ਬਾਕੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਕੀ ਗੁਰੂ ਦੇ ਬਾਕੀ ਸਾਹਿਬ ਯਾਦ ਹੈ, ਇਹਨਾਂ ਸਾਹਿਬ ਯਾਦ ਤੇਸੀਆਂ ਮਾਰ ਕੇ ਗਿੱਟੇ ਭੰਨਣ ਚਾਹੀਦੇ ਆ, ਸਰਕਾਰ ਦੀ ਇੱਟ ਨਹੀਂ ਭੰਨ ਰਹੇ। ਸਹਿਰਜਾਦ ਦਿੱਤੇ ਭੰਨ ਸਕੇ ਜਾਲ ਮਾਰੇ ਪਰ ਕੋਈ ਹਾਰੇ ਸੀ ਤੋਬਾ ਨਹੀਂ ਕੀਤੇ। ਜਦੋਂ ਗੋਡਿਆਂ ਤੇ ਚੱਪੜੀਆਂ ਤੇ ਦੀਵਾਰ ਆਈ ਤੇ ਜਾਲ ਮਾਰ ਤੇਸੀਆਂ ਮਾਰ ਮਾਰ ਕੇ ਗੋਡਿਆਂ ਤੇ ਚੱਪੜੀਆਂ ਵੀ ਭੰਨ ਸਕੀਆਂ। ਦੀਵਾਰ ਜਦੋਂ ਸਿਰ ਤੇ ਆਈ ਛਾਤੀਆਂ ਤੱਕ ਦੀਵਾਰ ਪਹੁੰਚੀ, ਵੱਡੇ ਵੀਰ ਨੇ ਛੋਟੇ ਵੱਲ ਕਿਹੜਾ ਕਰਕੇ ਕਿਹਾ ਵੀਰ ਮੇਰੇ ਮਨ ਜਾਲ ਆਇਆ ਹੈ। ਛੋਟੇ ਨੇ ਆਖਿਆ ਵੇਖੀ ਵੀ ਡੋਲ ਨਾ ਜਾਈ, ਕਹਿੰਦੇ ਡੋਲਣ ਵਾਲੀ ਗੱਲ ਨਹੀਂ, ਮੇਰਾ ਹੱਥ ਖੋਸਦਾ ਜਾ ਰਿਹਾ ਤੇ ਮੈਂ ਤਾਂ ਮੇਰੇ ਮਨ ਚ ਬਲਬਲ ਆਇਆ ਕਿ ਮੈਂ ਬੇਨਤੀ ਕਰਾਂ। ਬਾਬਾ ਫਤਿਹ ਸਿੰਘ ਸਾਹਿਬ ਪੁੱਛਦੇ ਵੀਰ ਕੀ ਪੁੱਛਣਾ ਚਾਹੁੰਦਾ ਹੈ। ਆਖਿਆ ਮੈਂ ਵੱਡਾ ਸਾਂ, ਮੇਰਾ ਕੱਦ ਵੱਡਾ ਸੀ, ਮੇਰਾ ਜਨਮ ਪਹਿਲੋਂ ਹੋਇਆ ਹੈ, ਮੇਰਾ ਫਰਜ਼ ਬਣਦਾ ਸੀ ਪਹਿਲੋਂ ਸ਼ਹੀਦ ਮੈਂ ਹੁੰਦਾ, ਤੁਹਾਡੀ ਵਾਰੀ ਮਰੋ ਆਉਣੀ ਚਾਹੀਦੀ ਸੀ, ਲੇਕਿਨ ਮੇਰਾ ਹੱਥ ਖੁੱਸਦਾ ਜਾ ਰਿਹਾ ਹੈ। ਤੁਸੀਂ ਪਹਿਲੋਂ ਤੁਹਾਡਾ ਕੱਦ ਛੋਟਾ, ਦੀਵਾਰ ਨੇ ਤੁਹਾਨੂੰ ਆਪਣੀ ਲਪੇਟ ਚ ਪਹਿਲੋਂ ਲੈ ਲੈਣਾ ਹੈ, ਮੇਰੀ ਵਾਰੀ ਮਰੋ ਆਵੇਗੀ, ਇਸ ਕਰਕੇ ਮੈਂ ਚਾਹੁੰਦਾ ਸਾਂ ਵੀ ਪਹਿਲੋਂ ਸ਼ਹੀਦ ਹੁੰਦਾ ਮੇਰੇ ਮਨ ਦਾ ਤੌਫਾ ਹੈ। ਛੋਟੇ ਵੀਰ ਨੇ ਆਖਿਆ ਵੀਰ ਜੇ ਸਤਿਗੁਰੂ ਪਿਤਾ ਜੀ ਨੂੰ ਪਾਇਆ ਇੱਕੇ ਵਿਵਾਨ ਤੇ ਚੱਲ ਕੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਦਾ ਨਿੱਘ ਮਾਣਾਂਗੇ, ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹਾਦਤਾਂ ਦਾ ਜਾਉ ਗੁਰਪੁਰੀ ਚਾਨਣਾ ਕਰ ਗਏ, ਮਹਾਨ ਕੁਰਬਾਨੀ ਦਾ 300 ਸਾਲਾ ਸ਼ਹੀਦੀ ਦਿਹਾੜਾ ਕੌਮ ਨੇ ਮਨਾਇਆ। ਜਦੋਂ ਸਰਵੇਖਣ ਕੀਤਾ 2004 ਚ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਤੇ ਸਰਵੇਖਣ ਕਰਨ ਵਾਲਿਆਂ ਨੇ ਇਹ ਰਿਪੋਰਟ ਦਿੱਤੀ ਜਿੱਥੇ ਸਿੱਖੀ ਦੀ ਖਾਤਰ 7 ਤੇ 9 ਸਾਲ ਦੇ ਬਾਬੇ ਸ਼ਹੀਦ ਹੋਏ ਨੇ ਜਿਨ੍ਹਾਂ ਦੀ ਕੌਮ ਸ਼ਤਾਬਦੀ ਮਨਾ ਰਹੀ ਹੈ। ਜੇ ਸਾਰੇ ਜ਼ਿਲ੍ਹਿਆਂ ਚੋਂ ਪਦਕ ਸਿੱਖ ਵੱਧ ਨੇ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨੇ, ਜਿਨ੍ਹਾਂ ਦੇ ਸਿਰਾਂ ਤੋਂ ਪੱਗਾਂ ਲੈ ਗਈਆਂ ਨੇ, ਮੂੰਹਾਂ ਤੋਂ ਦਾੜੀਆਂ ਕੱਟੀਆਂ ਗਈਆਂ ਨੇ, ਸਿਰ ਦਾ ਜੂੜਾ ਹੈ ਕਿਤੇ ਨਹੀਂ। ਸਭ ਤੋਂ ਵੱਧ ਸਰਵੇਖਣ ਵਾਲਿਆਂ ਦੀ ਰਿਪੋਰਟ ਨੇ ਕਿਹਾ ਕਿ ਜਿਹੜਾ ਫਤਿਹਗੜ੍ਹ ਦੀ ਧਰਤੀ ਤੇ ਇਹ ਨਿਗਾਰ ਆ ਗਿਆ ਜਿਹਦੇ 300 ਸਾਲ ਪਹਿਲਾਂ 7 ਤੇ 9 ਸਾਲ ਦੇ ਬਾਬੇ ਦੀਵਾਰ ਚ ਖੇਡਿਆਂ ਦੇ ਵੀ ਭਨਾਏ ਜਾ ਰਹੇ, ਗੋਡੇ ਵਿੱਚ ਚੱਪੜੀਆਂ ਤਰਵਾਈਆਂ ਜਾ ਰਹੀਆਂ, ਇਤਿਹਾਸ ਸੀ ਨਹੀਂ ਬੋਲ ਰਹੇ। ਉਹ ਸ਼ਤਾਬਦੀ ਵੀ ਅਸੀਂ ਮਨਾਈ। ਉਸ ਤੋਂ ਬਾਅਦ ਸ਼ਤਾਬਦੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿਹਾੜੇ ਦੀ ਆਈ ਤੇ ਅਸੀਂ ਤਰਨ ਤਾਰਨ ਸਾਹਿਬ ਦੇ ਉਸ ਪਵਿੱਤਰ ਅਸਥਾਨ ਤੇ ਜਿਹਨੂੰ 1647 ਵਿੱਚ ਗੁਰੂ ਅਰਜਨ ਸਾਹਿਬ ਨੇ ਸਰੋਵਰ ਦੀ ਸੇਵਾ ਦਾ ਟੰਗ ਲਾ ਕੇ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਸ਼ਤਾਬਦੀ ਕੌਮ ਨੇ ਉਸ ਅਸਥਾਨ ਤੇ ਵੀ ਮਨਾਈ। ਅਸੀਂ ਮੰਜੀ ਸਾਹਿਬ ਦੇ ਦੀਵਾਨ ਅਸਥਾਨ ਤੇ ਸ਼ਤਾਬਦੀਆਂ ਮਨਾਈਆਂ। ਕੱਥੂ ਨੰਗਲ ਬਾਬਾ ਬੁੱਢਾ ਜੀ ਦੇ ਜਨਮ ਅਸਥਾਨ ਤੇ 500 ਸਾਲਾਂ ਸ਼ਤਾਬਦੀ ਜਿਸ ਤਰੀਕੇ ਨਾਲ ਮਨਾਈ ਉਹ ਤਰੀਕਾ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਸ਼ਤਾਬਦੀਆਂ ਬਣੀਆਂ ਆਈਆਂ, ਬਣੀਆਂ ਮਨਾਈਆਂ, ਸ਼ਾਇਦ ਸ਼ਤਾਬਦੀਆਂ ਤਾਂ ਮਨਾਈਆਂ ਗਈਆਂ, ਨਹੀਂ ਮੰਨਿਆ ਤੇ ਸਿੱਖ ਨਹੀਂ ਮੰਨਿਆ। ਸਿੱਖ ਦਾ ਜੀਵਨ ਢਾਸ ਤੋਂ ਮਸ ਨਹੀਂ ਹੋਇਆ। ਸਾਡੇ ਬਜ਼ੁਰਗਾਂ ਦੇ ਸੁਭਾਗ ਨਹੀਂ ਇੰਨਾ ਮਿਲਿਆ ਤੇ ਸ਼ਤਾਬਦੀਆਂ ਮਨਾ ਸਕਣ। ਜਿੰਨੀਆਂ ਸ਼ਤਾਬਦੀਆਂ ਆਪਾਂ ਲੋਕਾਂ ਨੇ ਮਨਾਈਆਂ ਤੇ ਵੇਖੀਆਂ ਨੇ, ਸਾਡੇ ਵਡੇਰਿਆਂ ਨੂੰ ਸੁਭਾਗ ਨਹੀਂ ਮਿਲਿਆ। ਹੁਣ ਕੌਮ ਦੇ ਅੰਦਰ ਇੱਕ ਸ਼ਤਾਬਦੀ ਦਾ ਦੌਰ ਹੁਣ ਵੀ ਚੱਲ ਰਿਹਾ, ਉਹ ਵੀ ਮਨਾਈ ਜਾਣੀ ਹੈ। ਪਰ ਸਾਡੀ ਜ਼ਿੰਦਗੀ ਦਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿਣਾ। ਸਾਡੀ ਜ਼ਿੰਦਗੀ 'ਚ ਕੋਈ ਪਰਿਵਰਤਨ ਨਹੀਂ ਆ ਸਕਦਾ। ਉਹ ਸ਼ਤਾਬਦੀ ਹੈ ਜਿਸ ਨੂੰ ਗੁਰੂ ਮਹਾਰਾਜ ਸਰਹੰਦ ਕਿਹਾ ਜਾਂਦਾ ਸੀ। ਉਸ ਸਰਹੰਦ ਦੀ ਇੱਕ ਵਾਲੇ ਸਰਕਾਰੀ ਕੌਮ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਮਦਮਾ ਸਾਹਿਬ ਤੋਂ ਚੱਲੇ ਰਸਤੇ 'ਚ ਦਰਸ਼ਨ ਦੀਦਾਰ ਦਿੰਦੇ ਬੁਰਹਾਨਪੁਰ ਪਹੁੰਚੇ। ਉੱਥੇ ਸਾਧਨਾ ਦਾ ਡੇਰਾ ਜੀਵਨ ਰਾਮਦਾਸ ਮਹੰਤ ਜੈਤ ਰਾਮ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲੇ। ਸਤਿਗੁਰੂ ਗਰੀਬ ਨਵਾਜ ਨਾਲ ਬਚਨ ਮਿਲਾਸ ਹੋਏ। ਮਹੰਤ ਜੈਤ ਰਾਮ ਨੇ ਪੁੱਛਿਆ ਸਤਿਗੁਰੂ ਹੁਣ ਕਿੱਧਰ ਦੀ ਤਿਆਰੀ ਹੈ? ਸਤਿਗੁਰੂ ਕਹਿੰਦੇ ਕਿ ਅਸੀਂ ਨੌ ਨਦਾਂ ਦੀ ਵਸਾਈ ਹੋਈ ਧਰਤੀ ਗੋਦਾਵਰੀ ਨਦੀ ਦੇ ਕੰਢੇ ਤੇ ਉਸ ਸ਼ਹਿਰ ਵਿੱਚ ਜਾਣਾ ਚਾਹੁੰਦੇ ਹਨ। ਨੌ ਨਦਾਂ ਦੀ ਵਸਾਈ ਹੋਈ ਧਰਤੀ ਜਿਹਨੂੰ ਨਦੇੜ ਕਹਿੰਦੇ, ਉਹ ਨਦੇੜ ਹੈ, ਹਜ਼ੂਰ ਸਾਹਿਬ ਦਾ ਪਵਿੱਤਰ ਸਥਾਨ ਹੈ। ਸਤਿਗੁਰੂ ਕਹਿਣਗੇ ਨਦੇੜ ਦੀ ਧਰਤੀ ਤੇ ਜਾਣਾ ਹੈ। ਅੱਗੇ ਵੱਧ ਕੇ ਮਹੰਤ ਜੈਤ ਰਾਮ ਨੇ ਬੇਨਤੀ ਕੀਤੀ, ਸਤਿਗੁਰੂ ਇੱਕ ਵਾਰ ਉਹ ਵੀ ਮੱਥਾ ਵੇਖਾ ਜਾਏ, ਮੇਰੀ ਬੇਨਤੀ ਪ੍ਰਵਾਨ ਕਰਿਓ ਤੇ ਉੱਥੇ ਨਾ ਜਾਇਓ। ਸਤਿਗੁਰੂ ਕਹਿਣਗੇ ਕੀ ਕਾਰਨ? ਕਹਿੰਦੇ ਮਹਾਰਾਜ ਉੱਥੇ ਇੱਕ ਮਾਧਵ ਦਾਸ ਨਾਮ ਦਾ ਇੱਕ ਵਿਰਾਗੀ ਸਾਧੂ ਰਹਿੰਦਾ ਹੈ, ਜਦੋਂ ਕੋਈ ਆਉਂਦਾ ਡੇਰੇ ਵਿੱਚ ਉਹਦਾ ਬੜਾ ਸਤਿਕਾਰ ਮਾਨ ਜੀਵਾਨ ਕਰਕੇ ਪੰਘੇ ਤੇ ਬਿਠਾਉਂਦਾ ਹੈ, ਮਗਰੋਂ ਉਹਦੇ ਸੇਵਕ ਪੰਘਾ ਉਟਾ ਤੋਂ ਤੇ ਮੁੰਡਾ ਮਾਰ ਦਿੰਦੇ ਨੇ, ਚਾਰ ਤਿਲਕਾਂ ਮਾਰ ਕੇ ਹੱਸਦੇ ਨੇ, ਮਖੌਲ ਉਡਾਉਂਦੇ ਨੇ ਲੋਕਾਂ ਦਾ। ਮੇਰੀ ਬੇਨਤੀ ਪ੍ਰਵਾਨ ਕਰੋ ਤੇ ਉੱਥੇ ਨਾ ਜਾਇਓ। ਸਤਿਗੁਰੂ ਮੁਸਕਰਾਉਂਦੇ ਹੋਏ ਕਹਿਣ ਲੱਗੇ, ਅਸੀਂ ਸ਼ਸਤਰ ਧਾਰੀ ਛਤਰੀ ਤੇ ਤੁਸੀਂ ਭੋਲੇ ਭਾਲੇ ਸਾਧੂ, ਤੁਹਾਡੇ ਕੋਲ ਸ਼ਸਤਰ ਵੀ ਨਹੀਂ, ਤੁਹਾਡੀ ਸਾਡੀ ਕੀ ਰੀਤ? ਅਸੀਂ ਜ਼ਰੂਰ ਜਾਵਾਂਗੇ। ਸਤਿਗੁਰੂ ਗਰੀਬ ਨਵਾਜ ਉੱਥੇ ਹਜ਼ੂਰ ਸਾਹਿਬ ਦੇ ਅਸਥਾਨ ਤੇ ਪੁੱਜੇ। ਬਾਰ ਬਾਰ ਗੁਰਦੁਆਰਾ ਹੀਰਾ ਘਾਟ ਬਣਿਆ ਕਿ ਤੁਸੀਂ ਆਮ ਦਰਸ਼ਨ ਕੀਤੇ ਹੋਣਗੇ। ਸਭ ਤੋਂ ਪਹਿਲਾਂ ਹੀਰਾ ਘਾਟ ਗੁਰਦੁਆਰੇ ਸਤਿਗੁਰੂ ਉਸ ਅਸਥਾਨ ਤੇ ਪਹੁੰਚੇ ਜਿੱਥੇ ਹੀਰਾ ਘਾਟ ਦਾ ਸਥਾਨ ਬਣਿਆ ਹੋਇਆ ਹੈ। ਹੁਣ ਤਾਂ ਬੜੀਆਂ ਸੁੰਦਰ ਇਮਾਰਤਾਂ ਬਣ ਗਈਆਂ ਨੇ। ਜਦੋਂ ਅਸੀਂ ਮਹਾਂਪੁਰਖਾਂ ਦੇ ਛੋਟੇ ਹੁੰਦੇ ਖੱਤਰ ਪੱਤਰ ਜਾਂਦੇ ਸਨ, ਉਹਦੇ ਛੋਟੇ ਛੋਟੇ ਦੀਵਾਰ ਉੱਪਰ ਟੀਨਾਂ ਪਾਈਆਂ ਹੁੰਦੀਆਂ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰਦੁਆਰਾ ਵੀ ਟੀਨਾਂ ਵਾਲਾ ਹੀ ਸੀ। ਇਹ ਗੁਰਦੁਆਰਾ ਵੀ ਮਾਤਾ ਸਾਹਿਬ ਦੇਵ ਕੌਰ ਜੀ ਦਾ ਵੀ ਟੀਨਾਂ ਪਾਈਆਂ ਹੁੰਦੀਆਂ ਸੀ ਗੁਰਦੁਆਰਿਆਂ 'ਚ। ਹੁਣ ਸਾਰੀਆਂ ਬਿਲਡਿੰਗਾਂ ਵੀ ਸੁੰਦਰ ਬਣੀਆਂ ਹੋਈਆਂ ਨੇ। ਸਾਧੂ ਉਸ ਅਸਥਾਨ 'ਤੇ ਪਹੁੰਚਦੇ ਨੇ ਤੇ ਖਾਲਸੇ ਦੇ ਮਾਤਾ ਸਾਹਿਬ ਕੌਰ ਜੀ ਥੋੜ੍ਹੀ ਦੂਰ 'ਤੇ ਲੰਗਰ ਤਿਆਰ ਕਰਿਆ ਕਰਦੇ। ਮਾਤਾ ਜੀ ਦਾ ਜਾ ਗੁਰਦੁਆਰਾ ਅੱਜ ਵੀ ਬਣਿਆ ਹੋਇਆ ਹੈ, ਮਾਤਾ ਸਾਹਿਬ ਕੌਰ ਖਾਲਸੇ ਦੇ ਮਾਤਾ ਜੀ। ਸਾਧੂ ਉੱਥੋਂ ਲੰਗਰ ਛਾ ਕੇ ਮਾਤਾ ਜੀ ਦਾ ਸ਼ਿਕਾਰ ਖੇਡਣ ਲਿਓ ਜਾਇਆ ਕਰਦੇ। ਇੱਕ ਪਹਾੜੀ 'ਤੇ ਗੁਰਦੁਆਰਾ ਬਣਿਆ, ਸ਼ਿਕਾਰ ਘਾਟ ਹੈ, ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਲ ਕੋਈ ਸਮਾਂ ਰਹਿਣ ਵਾਲਾ ਹੈ। ਸਿਆਲਕੋਟ ਦਾ ਮੁੰਡਾ ਖੱਤਰੀ ਜਿਸ ਦੇ ਕੋਲ ਭਾਈ ਮਰਦਾਨੇ ਨੇ ਭੇਜਿਆ ਸੀ, ਮਰਦਾਨਿਆਂ 60 ਧੂਤ ਖਰੀਦ ਕੇ ਗਿਆ। ਜਦੋਂ ਭਾਈ ਮਰਦਾਨਾ ਗਿਆ ਪੁੱਛਦਾ, ਕੋਈ ਤਾਂ ਮੁੰਡੇ ਦੁਕਾਨ 'ਤੇ ਜਾ ਪਹੁੰਚਾ ਕਿ ਦੱਸੋ ਕਿ ਸੱਚ ਝੂਠ ਹੈ। ਉਹਨੇ ਲਿਖ ਕੇ ਕਾਗਜ਼ 'ਤੇ ਦਿੱਤਾ ਅਤੇ ਟਕਾ ਲੈ ਲਿਆ ਕਿ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ। ਸਤਿਗੁਰਾਂ ਦੇ ਕੋਲ ਮਰਦਾਨਾ ਆਇਆ, ਗਰੀਬ ਨਵਾਜ ਨੂੰ ਦੱਸਿਆ, ਮਹਾਰਾਜ ਇੱਕ ਤਾਂ ਮੈਨੂੰ ਦੱਸਿਆ ਗਿਆ ਹੈ। ਸਾਧੂ ਕਹਿੰਦੇ ਉਹ ਲੈ ਕੇ ਆ, ਜਿਸਨੇ ਤੈਨੂੰ ਲਿਖ ਕੇ ਦਿੱਤਾ ਹੈ। ਜਦੋਂ ਲੈ ਕੇ ਆਇਆ ਭਾਈ ਮਰਦਾਨਾ ਗੁਰ ਪ੍ਰਤਾਪ ਸੂਰਜੀ ਗ੍ਰੰਥ ਭਾਈ ਸੰਤੋਖ ਸਿੰਘ ਨੇ ਬਚਨ ਲਿਖੇ ਨੇ। ਸਤਿਗੁਰਾਂ ਨੇ ਪੁੱਛਿਆ ਜੀਵਨ ਝੂਠ ਮਰਨ ਸੱਚ ਜਾਤਾ ਕਿਦੋਂ ਬਣਾਈ ਲਿਖੀ ਇਹ ਪਾਤਾ ਹੈ। ਉਸਨੇ ਆਖਿਆ ਮਹਾਰਾਜ ਅਸਲੀਅਤ ਦਾ ਤਿਉਹਾਰ ਬੰਦੇ ਨੇ ਮਰ ਜਾਣਾ ਹੈ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਝੂਠਾ ਸੰਸਾਰ ਹੈ। ਮੌਤ ਕਦੋਂ ਮੌਤ ਨੇ ਆ ਜਾਣਾ ਕੋਈ ਕਿਸ ਗੱਲ ਦਾ ਇਲਮ ਨਹੀਂ, ਪਰ ਮੌਤ ਸਚਿਆਈ ਹੈ, ਰਹਿਣਾ ਸੰਸਾਰ ਤੇ ਝੂਠਾ ਹੈ, ਮਰਨਾ ਸੱਚ ਹੈ। ਸਤਿਗੁਰਾਂ ਦੇ ਨਾਲ ਹੀ ਗਿਆ, ਲੰਮਾ ਇਤਿਹਾਸ ਹੈ। ਕਿਸੇ ਨੇ ਕਹਿਤਾ ਘਰ ਚ ਚੋਰੀ ਲਾ ਤੀ, ਘਰ ਵਾਲੀ ਨੂੰ ਦੱਸਿਆ ਵੀ ਤੇਰਾ ਪਤੀ ਫਕੀਰਾਂ ਨਾਲ ਚਲਾ ਗਿਆ ਸੀ, ਉਹ ਉੱਥੇ ਚੜ੍ਹਾਈ ਕਰ ਗਿਆ ਔਰ ਦੂਰ ਦਾ ਪਿੰਡ ਰਹਿ। ਉਹਨਾਂ ਸਮੇਂ ਦੇ ਰੋਹ ਦੀਰ ਸੀ ਵੀ ਪਤੀ ਦੇ ਚਿਖਾ ਵਿੱਚ ਪੈ ਕੇ ਪਤੀ ਨੂੰ ਸੜਨਾ ਪੈਂਦਾ ਸੀ, ਉਹਨੂੰ ਸਦੀ ਪ੍ਰਥਾ ਕਿਹਾ ਜਾਂਦਾ ਸੀ। ਹਿੰਦੁਸਤਾਨ ਚ ਬੜਾ ਸਮਾਂ ਚੱਲਦੀ ਰਹੀ ਔਰ ਚਿਖਾ ਬਣਾ ਕੇ ਇਸਤਰੀ ਨੂੰ ਸੜਨਾ ਪੈਂਦਾ ਹੈ, ਜਿਹੜੀ ਇਸਤਰੀ ਨਾ ਸੜੇ ਉਹਨੂੰ ਮਜ਼ਬੂਤ ਚਿਖਾ ਵਿੱਚ ਪਤੀ ਦੇ ਨਾਲ ਪਾ ਕੇ ਤੇ ਵੱਡਾ ਵੰਝ ਲੈ ਕੇ ਕਹੋ ਮੰਨਤ ਨਾ ਪਿਛੜਦੇ, ਉਹ ਵਿਚਾਰੀ ਵਿੱਚ ਸੜਨਾ ਫੇਰ। ਜੇ ਕੋਈ ਜਪਨ ਫੇਰ ਜਾਵੇ ਕਿ ਨਹੀਂ ਮੈਂ ਸੜਨਾ ਹੈ, ਉਹਦਾ ਨਾ ਪੇਕਾ ਘਰ ਤੇ ਨਾ ਉਹਦਾ ਸੌਦਾ ਕਾਰੋਬਾਰ ਦੀ ਬਾਤ ਬਣਦਾ, ਉਹ ਚੰਡਾਲਾ ਦੇ ਫੜਾ ਦਿੱਤੀ ਜਾਂਦੀ, ਉਹਦੇ ਦੋਵੇਂ ਨਾ ਪੇਕੇ ਨਾ ਸੌਦੇ ਨੂੰ ਦੋਵੇਂ ਠੱਕ ਹੋਈ ਨਾ ਤਿਆਰ ਕਰਦੇ ਹੈ। ਔਰ ਜਿਹੜੀ ਬੀਬੀ ਮਰਨ ਲਈ ਤਿਆਰ ਹੋ ਜਾਂਦੀ, ਹੱਥ ਚ ਨਾਰੀਅਲ ਫੜ ਲੈਂਦੀ, ਮੈਂ ਪਤੀ ਚਿਖਾ ਚ ਬੈਠਾਂਗੀ, ਉਹਨੂੰ ਕਿਹਾ ਜਾਂਦਾ ਸੀ ਸਧੌੜਾ ਫੜ ਲਿਆ। ਜਦੋਂ ਹੱਥ ਚ ਪਤਨੀ ਨੇ ਸਧੌੜਾ ਫੜ ਲਿਆ, ਫਿਰ ਭਗਤ ਕਬੀਰ ਜੀ ਕਹਿੰਦੇ ਮਰਨਾ ਹੈ ਤੇ ਕਿਆ ਡਰਪਣਾ ਜਬ ਹੱਥ ਸਧੌੜਾ ਲੀਨ। ਇਹ ਪ੍ਰਥਾ ਸੀ ਹਿੰਦੁਸਤਾਨ ਦੇ ਅੰਦਰ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨਾਲ ਅਵਤਾਰ ਤੋਂ ਥੋੜੇ ਦਿਨਾਂ ਨੂੰ ਆ ਰਹੇ ਨੇ, ਉਹਨਾਂ ਗਰੀਬ ਨੂੰ ਆਏ ਸਤਿਗੁਰੂ ਨੇ ਪ੍ਰਥਾ ਖਤਮ ਕੀਤੀ ਤੇ ਕਿਹਾ ਸਦੀਆਂ ਇਹ ਨਾ ਆਖੀਆਂ ਹੈ ਜੋ ਮਰਿਆ ਤੱਕ ਜਲਾਨੈ, ਈਸੋ ਸਦੀਆਂ ਜਾਣੀਆਂ ਜੇ ਫਿਰ ਇਹ ਚੋਟ ਮੇਰਾਨੈ। ਇਹ ਸਦੀ ਦੀ ਪ੍ਰਥਾ ਗੁਰੂ ਅਮਰਦਾਸ ਮਹਾਰਾਜ ਨੇ ਖਤਮ ਕੀਤੀ, ਇਹ ਅਤਿਆਚਾਰ ਸਤਿਗੁਰੂ ਨੇ ਖਤਮ ਕਰਵਾਇਆ ਹੈ। ਪਰ ਬੋਲੇ ਦੀ ਧਰਤੀ ਨੇ ਤਲਾਬ ਲਈ, ਚਿਖਾ ਬਣਾ ਕੇ ਸੜ ਲਈ, ਮਰ ਮਿਟਣ ਲਈ ਤਿਆਰ ਹੋ ਗਏ। ਸਤਿਗੁਰੂ ਗਰੀਬ ਆਵਾਜ਼ ਕਹਿੰਦੇ ਮੁੰਡਿਆ ਬੜਾ ਔਖਾ ਸਮਾਂ ਆ ਗਿਆ, ਤੇਰੇ ਧਰਤੀ ਨੂੰ ਕਿਸੇ ਨੇ ਕਹਿ ਦਿੱਤਾ ਤੂੰ ਮਰਨ ਵਾਸਤੇ ਚਿਖਾ ਬਣਾ ਕੇ ਤਿਆਰ ਹੋ ਗਈ ਹੈ। ਮੂਲੇ ਨੇ ਆਖਿਆ ਮਹਾਰਾਜ ਮੈਂ ਪ੍ਰਦੇਸ਼ਾਂ ਚ ਆ ਗਿਆ, ਘਰ ਵਾਲੀ ਉੱਥੇ ਸੜ ਵਧੇਗੀ, ਨਿੱਕੇ ਨਿੱਕੇ ਨਿਆਣੇ ਰੁੜ ਜਾਣਗੇ, ਬੁਰਾ ਕੰਮ ਹੋਇਆ ਹੈ। ਸਾਧੂ ਕਹਿੰਦੇ ਕਰਤਾਰ ਭਲੀ ਕਰੇਗਾ, ਭਾਈ ਮੂਲੇ ਆਖਾਂ ਮੀਤ ਦੇ ਸਤਨਾਮ ਦਾ ਯਾਦ ਕਰ। ਜਦੋਂ ਭਾਈ ਮੂਲੇ ਨੇ ਆਖਿਆ ਸਤਨਾਮ ਸ੍ਰੀ ਵਾਹਿਗੁਰੂ, ਘਰ ਦੇ ਵਿਹੜੇ ਚਾਰ ਖੜਾ ਹੋਇਆ ਹੈ, ਉਹਦੇ ਘਰ ਵਾਲੀ ਬਾਕੀ ਲੋਕਾਂ ਨੇ ਵੇਖਿਆ, ਬੜੀ ਖੁਸ਼ੀ ਜ਼ਾਹਰ ਹੋਈ, ਉਹ ਸਰਨੋਂ ਬਚ ਸਕੇ। ਫਿਰ ਸਤਿਗੁਰੂ ਭਾਉਂਦੇ ਦੇਸ਼ ਸੰਗਤਾਂ ਤਾਰਦੇ ਤਾਰਦੇ ਵਾਪਸ ਆਏ ਕਿ ਉਹ ਫਿਰ ਘਰੇ ਆ ਕੇ ਆਵਾਜ਼ ਦੂਏ ਕਿ ਮਾਈ ਮੂਲਿਆ ਆ ਚੱਲੀਏ। ਘਰ ਵਾਲੀ ਨੇ ਆਖਿਆ ਉਹ ਫਕੀਰ ਫਿਰ ਆ ਗਏ ਨੇ, ਪਾਥੀਆਂ ਵਾਲੇ ਕੇ ਹੀਰੇ ਚ ਲੁਕਾ ਦਿੱਤਾ ਹੈ। ਘਰ ਵਾਲੀ ਦਾ ਪ੍ਰੇਰਿਆ ਪਾਥੀਆਂ ਵਾਲੇ ਕੇ ਹੀਰੇ ਚ ਜਾ ਵੜੇ ਆ, ਤੇ ਸਤਿਗੁਰੂ ਨੂੰ ਘਰ ਵਾਲੀ ਕਹਿਣ ਕਿ ਮਹਾਰਾਜ ਉਹ ਘਰੇ ਹੈ ਨੀ। ਸਤਿਗੁਰੂ ਕਹਿਣ ਕੇ ਨਹੀਂ ਹੈ, ਤਰੀਕ ਹੋਵੇਗਾ। ਸਤਿਗੁਰੂ ਤੁਰ ਪਏ, ਕਾਲਾ ਨਾਗ ਜਿਹੜਾ ਨੇ ਡੰਗ ਮਾਰਿਆ ਸਾਤਰੇ ਤੇ, ਖੂਹ ਪਾ ਲਿਆ ਕਰਦਾ ਘਰ ਨੂੰ ਤਾਲਾ ਕਰਦਾ, ਗਹੀਰੇ ਚੋਂ ਭੱਜਿਆ ਹੁੰਦਾ ਹੈ। ਮੰਜੇ ਤੇ ਲਿਆ ਪਾਇਆ, ਪਿੰਡ ਦੇ ਲੋਕ ਚੁੱਕ ਕੇ ਉਹ ਥਾਂ ਤੇ ਲੈ ਕੇ ਗਏ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਹੋਏ ਸਨ। ਬਾਰ ਬਾਰ ਸਤਿਗੁਰਾਂ ਨੇ ਬੇਨਤੀ ਕੀਤੀ ਤੂੰ ਹੱਥੋਂ ਬੇਮੁਖ ਹੋਏਗਾ, ਸਤਿਗੁਰੂ ਕਿਰਪਾ ਕਰੋ। ਹਰੀ ਕਹਿ ਕੇ ਕਰਤਾਰ ਦੀ ਡਾਢੀ ਮਾਰ ਪੈ ਚੁੱਕੀ ਹੈ, ਹੁਣ ਅਜੇ ਨਹੀਂ ਵੀ ਜੂਨਾ ਚ ਭਰਕਣਾ ਪਵੇਗਾ, ਦਸਮ ਸੂਰਜੇ ਦੀ ਕਲਿਆਣ ਕਰਾਂਗੇ, ਉਹਨਾਂ ਚ ਜੂਨਾ ਭੋਗੇਗਾ। ਸਹਿਜ ਦੀ ਜੂਨ ਚ ਪਿਆ ਹੋਇਆ ਚਟਾਰ ਘਰ ਗੁਰਦੁਆਰੇ ਚ ਬਣਿਆ, ਪਹਾੜੀ ਚ ਉੱਪਰ ਭੱਜ ਕੇ ਝਾੜਿਆਂ ਚੋਂ ਨਿਕਲ ਲੱਗਾ। ਬਹਾਦਰ ਸ਼ਾਹ ਬਾਦਸ਼ਾਹ ਨਾਲ ਸੀ, ਸਤਿਗੁਰਾਂ ਛੇਤੀ ਨਾਲ ਭੱਥੇ ਤੋਂ ਤੀਰ ਚੜ੍ਹ ਕੇ ਚਲਾਇਆ ਤੇ ਇਹਦਾ ਇਹਨੂੰ ਜਦੋਂ ਤੀਰ ਮਾਰਿਆ, ਬਹਾਦਰ ਸ਼ਾਹ ਨੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਛੋਟਾ ਜਿਹਾ ਵਿਚਾਰਾ ਸਹਿਰਾ, ਇਹਨੂੰ ਤੁਸੀਂ ਕੀ ਨਿਸ਼ਾਨਾ ਬਣਾਉਣਾ ਸੀ, ਕਿਉਂ ਮਾਰਿਆ ਤੀਰ? ਸਤਿਗੁਰੂ ਕਹਿੰਦੇ ਪਿਛਲਾ ਕੋਈ ਹਿਸਾਬ ਕਿਤਾਬ ਰਹਿੰਦਾ ਹੈ, ਉਹ ਕਰਦਾ ਜੜ ਦੇ ਬਲੂ ਧਾਰ ਕੇ ਖੜਾ ਹੋਇਆ ਹੁੰਦਾ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਤੁਸੀਂ ਕਿਰਪਾ ਕੀਤੀ, ਹੁਣ ਮੇਰੇ ਉੱਤੇ ਰਹਿਮਤ ਬਖਸ਼ਿਸ਼ ਕਰੋ। ਸਤਿਗੁਰੂ ਨੇ ਉਹਦੀ ਕਲਿਆਣ ਕੀਤੀ, ਗੁਨਾ ਭੋਗਣ ਤੋਂ ਛੁਟਕਾਰਾ ਪ੍ਰਾਪਤ ਕਰਵਾਇਆ। ਉਸ ਯਾਦ ਗੁਰਦੁਆਰਾ ਸ਼ਿਕਾਰ ਘਰ ਬਣਿਆ ਹੋਇਆ ਹੈ। ਉੱਥੋਂ ਸਾਧੂ ਇੱਕ ਦਿਨ ਚੱਲੇ ਹੀਰਾ ਘਰ ਤੋਂ ਮਾਧੋ ਦਾਸ ਵਿਰਾਗੀ ਦੇ ਡੇਰੇ ਤੇ ਆਏ। ਜਦੋਂ ਸਾਧੂ ਪਲਗੇ ਤੇ ਆ ਕੇ ਬੈਠੇ, ਆਪ ਗੋਦਾਵਰੀ ਨਦੀ ਬੈਠਾ ਕਰ ਇਸ਼ਨਾਨ ਕਰ ਰਿਹਾ ਸੀ। ਜਦੋਂ ਪਲਗੇ ਤੇ ਆ ਕੇ ਬੈਠੇ, ਰੂਟੀਨ ਵਿੱਚ ਨੌਕਰਾਂ ਨੇ ਸੇਵਾਦਾਰ ਨੇ ਪਾਂਧਾ ਚੁੱਕਿਆ, ਪਰ ਚੁੱਕਿਆ ਨਹੀਂ ਜਾਂਦਾ ਹੈ। ਜਾ ਕੇ ਦੱਸਿਆ, ਮਾਧੋ ਦਾਸ ਪਤਾ ਨਹੀਂ ਕੋਈ ਐਸੇ ਰੱਬ ਦੇ ਪਿਆਰੇ ਸਾਧੂ ਘੋੜਿਆਂ ਤੇ ਚੜੀ ਹੋਈ ਫੌਜ ਡੇਰੇ ਵਿੱਚ ਆਈ ਹੈ। ਅਸੀਂ ਪਲਗਾ ਉਟਾਉਣ ਦਾ ਯਤਨ ਕੀਤਾ, ਲੇਕਿਨ ਜਥੇਦਾਰ ਬੈਠਾ ਪਲਗੇ ਦੇ, ਬਾਕੀ ਸਾਧੂ ਦੇ ਆਸੇ ਪਾਸੇ ਨੇ, ਪਲਗਾ ਚੁੱਕਿਆ ਨਹੀਂ ਜਾਂਦਾ ਹੈ। ਚਾਰ ਵੀਰ ਕਾਬੂ ਕੀਤੇ ਹੋਏ, ਚਾਰ ਵੀਰ, ਇੱਕ ਸਿੱਧ ਲੂਣੀਆਂ ਸਾਧ ਸੀ, ਸਿੱਧ ਲੂਣੀਆਂ, ਉਹਦੇ ਕੋਲ 64 ਪ੍ਰਕਾਰ ਦੀ ਵਿਦਿਆ ਦਾ ਗ੍ਰੰਥ ਸੀ ਪੋਥੀ, ਜਿਹੜੀ ਮਾਧੋ ਦਾਸ ਨੂੰ ਵਿਦਿਆ 64 ਪ੍ਰਕਾਰ ਦੀ ਸਿੱਖੀ, ਔਰ ਉਹ ਪੋਥੀ ਵੀ ਸਿੱਧ ਲੂਣੀਆਂ ਨੇ ਇਹਨੂੰ ਮਾਧੋ ਦਾਸ ਨੂੰ ਦਿੱਤੀ ਹੋਏ। ਉਹ ਚ ਹਵਾ ਚੁੱਟ ਜਾਣਾ, ਚੜਾਈਆ ਹੋ ਜਾਣਾ, ਦੇਹ ਬਚਣ ਦੀ ਗੱਲ ਹੈ ਨਹੀਂ, ਬਿਆੰਤ ਤਰ੍ਹਾਂ ਦੀਆਂ ਛੱਡੀਆਂ ਲਿਖੀਆਂ ਹੋਈਆਂ ਸਾਰੀਆਂ ਵਾਸ ਕੀਤੀਆਂ ਮਾਧੋ ਦਾਸ ਨੇ। ਵੀਰ ਭੇਜੇ, ਚਾਰ ਵੀਰਾਂ ਚੋਂ ਵੀਰ ਭੇਜੇ, ਜਾਓ ਜਾ ਕੇ ਪਲਗਾ ਉਲਟਾਓ। ਪਰ ਜਦੋਂ ਪਲਗਾ ਉਲਟਾਉਣ ਵਾਸਤੇ ਜੋ ਯਤਨ ਕਰਨ ਲੱਗੇ, ਜਿਹਦੇ ਪਾਵੇ ਨੂੰ ਹੱਥ ਪਾਉਣ, ਸਾਧੂ ਕੀ ਗਲਤ ਕਰ ਦੇਣਾ, ਨਹੀਂ ਉਲਟਾ ਸਕੇ। ਆਹ ਬੇਨਤੀ ਕੀਤੀ ਮਾਧੋ ਦਾਸ, ਕੋਈ ਪੁੱਜੀ ਹੋਈ ਸ਼ਖਸੀਅਤ ਰੱਬ ਦੇ ਪਿਆਰੇ ਨੇ, ਚੱਲ ਕੇ ਦਰਸ਼ਨ ਕਰ। ਜਦੋਂ ਮਾਧੋ ਦਾਸ ਆਇਆ, ਗੁਰੂ ਦੇ ਚਰਨੇ ਪਿਆ, ਗੁਰੂ ਦੇ ਚਰਨਾਂ ਨੂੰ ਹੱਥ ਲਾਏ, ਅਗਲ ਟਿਕਾਣੇ ਆਈ ਤੇ ਆਖਿਆ, ਸਾਧੂ ਜੀ ਮੈਂ ਤੁਹਾਡਾ ਬੰਦਾ ਹੱਥ ਮੇਰੇ, ਕਿਰਪਾ ਕਰਕੇ ਬਖਸ਼ ਲਓ। ਸਾਧੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਉਹਦਾ ਨਾਮ ਵੀ ਬੰਦਾ ਸਿੰਘ ਰੱਖਿਆ ਤੇ ਬਹਾਦਰੀ ਦਾ ਵਰ ਦਿੱਤਾ। ਗਰੀਬ ਨਵਾਜ ਨੇ ਫਿਰ ਪੰਜਾਬ ਦਾ ਸਾਰਾ ਸੀਨ ਜੋ ਕੁਝ ਵਾਪਰਿਆ ਤੇ ਮਾਧੋ ਦਾਸ ਦੇ ਅੱਖਾਂ ਦੇ ਸਾਹਮਣੇ ਸਾਰਾ ਸੀਨ ਆਇਆ। ਬੇਨਤੀ ਕੀਤੀ, ਸਾਧੂ ਮੈਨੂੰ ਆਗਿਆ ਦਿਓ, ਪੰਜਾਬ ਦੀ ਧਰਤੀ ਵੱਲ ਗੁਰਦੇਵ ਤੋਂ ਆਗਿਆ ਲੈ ਕੇ, ਮਾਲ ਮਾਲ ਕਰਤਾ ਸਿੰਘਾਂ ਦਾ ਜੱਥਾ ਨਾਲ ਲੈ ਕੇ ਉਹ ਪੰਜਾਬ ਵੱਲ ਵਧਿਆ। ਉਹ ਗੁਰੂ ਮਾਰੀ ਸਰਹੰਦ ਜੀ ਨੂੰ ਕੌਮ ਕਹਿੰਦੀ ਸੀ, ਉਹਦੀ ਜੇ ਫਿਰਕਾ ਕੇ ਸਰਹੰਦ ਦੇ ਗਵਰਨਰ ਰਣਜੀਤ ਸਿੰਘ ਦੇ ਦੰਦ ਖੱਡੇ ਕੀਤੇ, ਮੌਤ ਦੇ ਘਾਟ ਉਤਾਰਿਆ। ਉਹ ਸਰਹੰਦ ਫਤਿਹ ਦਿਵਸ ਨੂੰ ਆਪਾਂ ਦਿਨ ਨੂੰ ਬੜੀ ਚੜ੍ਹਦੀ ਕਲਾ ਨਾਲ ਮਨਾਉਣ ਦੇ ਲਈ ਯਤਨਸ਼ੀਲ ਹਾਂ ਤੇ ਥਾਵਾਂ ਥਾਵਾਂ ਤੇ ਨਗਰ ਕੀਰਤਨ, ਹਜ਼ੂਰ ਸਾਹਿਬ ਤੋਂ ਨਗਰ ਕੀਰਤਨ ਚੱਲਿਆ, ਟੈਲੀਵਿਜ਼ਨ ਤੁਸੀਂ ਵੇਖਦੇ ਰਹੇ ਖਬਰਾਂ 'ਚ, ਉਹ ਥਾਵਾਂ ਥਾਂ ਤੇ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਦੇ ਪਵਿੱਤਰ ਅਸਥਾਨ ਤੇ ਪਹੁੰਚਾਇਆ। ਇਹ ਸ਼ਤਾਬਦੀ ਵੀ ਕੌਮ ਨੇ ਤਕਰੀਬਨ ਮਨਾ ਹੀ ਲਈ ਹੈ ਤੇ ਬਾਕੀ ਦਿਨਾਂ 'ਚ ਵੀ ਲੋਕ ਸੰਗਤਾਂ ਮਨਾ ਰਹੀਆਂ ਨੇ। ਮੇਰਾ ਕਹਿਣ ਤੋਂ ਭਾਵ, ਸ਼ਤਾਬਦੀਆਂ ਬੜੀਆਂ ਆਈਆਂ ਤੇ ਬੜੀਆਂ ਮਨਾਈਆਂ, ਪਰ ਸਾਡੇ ਜੀਵਨ ਵਿੱਚ ਵੀ ਕੋਈ ਮੰਨਣ ਮਨਾਉਣ ਵਾਲੀ ਗੱਲ ਦਿੱਤੀ ਹੈ, ਇਹ ਗੱਲ ਦੱਸਣ ਵਿੱਚ ਨਹੀਂ ਆਈ, ਇਹ ਗੱਲ ਨਜ਼ਰ ਹੀ ਨਹੀਂ ਆਉਂਦੇ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਤੇ ਹੁਣ ਵੀ ਕਰਾਉਂਦਾ ਹੈ, ਕਿਉਂਕਿ ਇਹ ਕੰਮ ਵੀ ਕੱਲਾ ਸਾਡੇ ਪੇਟੇ ਕਿਸਾਨੀਆਂ ਦੇ ਪਾਇਆ, ਬਾਕੀ ਤੁਹਾਨੂੰ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ ਹੀ ਫਤਿਹ ਹੋ ਜਾਂਦੀ ਹੈ। ਅੱਜ ਗੁਰੂ ਕੇ ਸਿੱਖ ਹਨ, ਗੁਰਦੁਆਰੇ 'ਚ ਕੇਵਲ ਆ ਕੇ ਕਥਾ ਕਹਾਣੀਆਂ ਸੁਣ ਕੇ ਲੰਗਰ ਖਾ ਕੇ ਘਰ ਚਲੇ ਜਾਣਾ, ਐਤਵਾਰ ਮਨਾਇਆ ਗਿਆ ਜੀ, ਬੁੱਧਵਾਰ ਮਨਾਇਆ ਗਿਆ, ਗੱਲ ਇੰਨੀ ਨਹੀਂ। ਅਸੀਂ ਇੱਥੋਂ ਸਿੱਖਿਆ ਲੈਣੀ ਹੈ ਕਿ ਗੁਰਦੁਆਰੇ 'ਚੋਂ, ਗੁਰੂ ਦੇ ਦੁਆਰੇ 'ਚ ਆ ਕੇ ਵੀ ਅਸੀਂ ਆਪਣੇ ਜੀਵਨ ਵਿੱਚ ਕੋਈ ਬਦਲਾਅ ਲਿਆਉਣਾ ਹੈ, ਕੋਈ ਪਰਿਵਰਤਨ ਲਿਆਉਣਾ, ਕਿ ਅਸੀਂ ਕਿੱਥੇ ਖਲੋਤੇ ਹਾਂ, ਸਾਨੂੰ ਕਰਨਾ ਕੀ ਚਾਹੀਦਾ, ਸਾਡੀ ਜ਼ਿੰਮੇਵਾਰੀ ਕੀ ਹੈ। ਕੇਵਲ ਇਹ ਵੀ ਵਿਦੇਸ਼ਾਂ 'ਚ ਆ ਕੇ ਬਹਿ ਕੇ ਉਹ ਰਾਮ ਕਹਾਣੀ, ਉਹ ਲੜਾਈਆਂ ਝਗੜੇ ਸਾਡੇ ਗਲਾਂ 'ਚ ਪਏ ਨੇ, ਉਹ ਹੀ ਤੁਹਾਡੇ 'ਚ ਪਏ ਨੇ। ਗੁਰੂ ਗ੍ਰੰਥ ਸਾਹਿਬ ਨੇ ਤਾਂ 300 ਸਾਲ ਪਹਿਲਾਂ ਹੀ ਸਾਨੂੰ ਕਹਿ ਦਿੱਤਾ ਸੀ, ਸਾਧੂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਹੈ, ਦੇਸ਼ ਛੋੜ ਪਰਦੇਸਾ ਹਟਾਇਆ, ਪੰਜ ਚੰਡੌਲ ਨਾਲ ਹੀ ਲਜਾਇਆ, ਲੜਾਈਆਂ ਝਗੜੇ ਨਾਲ ਹੀ ਤੁਰੀਆਂ ਨੇ, ਜਹਾਜ਼ ਦੇ ਨਾਲ ਹੀ ਚੜੀਆਂ ਨੇ। ਪਰ ਇਹਨਾਂ ਗੱਲਾਂ ਵਿੱਚ ਪੈ ਗਏ ਵੀ ਗੁਰੂ ਕੀ ਸੰਗਤ ਦੀ ਅੱਜ ਅਸੀਂ ਵੇਖੀਏ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਹੈ, ਜਦੋਂ ਕਿਸੇ ਵਿਆਹ ਸ਼ਾਦੀ 'ਚ ਪੰਜਾਬ ਦੀ ਧਰਤੀ ਜਾਂ ਵਿਦੇਸ਼ ਵਿੱਚ ਵੀ ਕਰਦੇ ਹੋ, ਕਦੇ ਗਿਣਤੀ ਕਰਕੇ ਵੇਖਿਆ ਕਰੋ, ਪੱਗਾਂ ਵਾਲੇ ਰਹਿ ਕਿੰਨੇ ਪਏ ਹੈ। ਖਾਸ ਕਰਕੇ ਜੋ ਪੰਜਾਬ ਵਿੱਚ ਵਿਆਹਾਂ ਸ਼ਾਦੀਆਂ ਤੇ ਜਾਂਦੇ ਹਾਂ, ਕਦੇ ਵੇਖਿਆ ਕਰੀਏ ਵੀ ਕਿੰਨੀਆਂ ਦੇ ਸਿਰ ਤੇ ਪੱਗਾਂ ਰਹਿ ਗਈਆਂ ਨੇ। ਮੈਂ ਤਕਰੀਬਨ ਆਪਦੇ ਅੰਦਾਜ਼ੇ ਮੁਤਾਬਕ ਬੇਨਤੀ ਕਰਦਾ, ਉਹਨਾਂ ਵਿੱਚ 75% ਅੱਜ ਸਿੱਖ ਪਤਤ ਹੋ ਚੁੱਕਾ ਹੈ, ਸਿੱਖ ਪਤਤ 75% ਸਿੱਖ ਪਤਤ ਹੋ ਚੁੱਕਾ ਹੈ। ਮੇਰੀਆਂ ਭੈਣਾਂ ਬੈਠੀਆਂ ਨੇ, ਮਾਤਾਵਾਂ ਬੈਠੀਆਂ ਨੇ, ਸਤਿਕਾਰ ਯੋਗ ਔਰ ਖਾਲਸਾ ਜੀ, ਜੇ ਮੈਂ ਇਹ ਕਹਿ ਰਿਹਾ ਨਾ ਕਿ 98% ਸਾਰੇ ਅੱਜ ਭੈਣਾਂ ਪਤਤ ਹੋ ਗਈਆਂ ਨੇ, ਆਹ ਕਥਨੀ ਨਹੀਂ ਹੋਵੇਗੀ। ਮੈਂ ਪਰਿਵਾਰਾਂ ਵਾਲਾ, ਤੁਸੀਂ ਪਰਿਵਾਰਾਂ ਵਾਲੇ ਹੋ, ਆਪਣੇ ਦਿਲਾਂ ਵਿੱਚ ਤੇ ਘਰਾਂ ਵਿੱਚ ਝਾਤੀ ਮਾਰ ਕੇ ਵੇਖੀਏ, ਕੋਈ ਵਿਰਲੇ ਭਾਗਾਂ ਵਾਲੇ ਕਿਸੇ ਗੁਰਸਿੱਖ ਦੀ ਲੜਕੀ ਬੱਚੀ ਹੋਵੇਗੀ, ਪਰਿਵਾਰ ਬੱਚਾ ਹੋਵੇਗਾ, ਬਿਊਟੀ ਪਾਰਲਰ ਤੇ ਨਾ ਜ਼ਿਆਦਾ ਹੋਵੇਗਾ। ਕਦੇ ਖਿਆਲ ਕਰਕੇ ਵੇਖੋ, ਕੋਈ ਵਿਰਲੇ ਪਰਿਵਾਰ ਕੋਟਿਆਂ ਦੇ ਗਿਣਵਾਣ ਵਾਲੇ ਤੇ ਬੜੇ ਵੱਡੇ ਸਾਡੇ ਲੋਕਾਂ ਦੇ ਔਰ ਸਾਡੇ ਵੱਡੇ ਵੱਡੇ ਮਹਾਂਪੁਰਖਾਂ ਦੇ, ਰਾਜਨੀਤਿਕ ਆਗੂਆਂ ਦੇ ਪਰਿਵਾਰ, ਉਹ ਲੋਕਾਂ ਨੂੰ ਤੁਹਾਡੇ ਤੋਂ ਬੜਾ ਉਪਦੇਸ਼ ਦੇਣਗੇ, ਕਦੇ ਆਪਣੇ ਵੱਲ ਝਾਤੀ ਮਾਰਨ ਦਾ ਕਦੇ ਉਹਨਾਂ ਨੇ ਯਤਨ ਨਹੀਂ ਕੀਤਾ ਹੈ। ਔਰ ਪਰਿਵਾਰਾਂ ਦੇ ਪਰਿਵਾਰ ਕਹਿੰਦੇ ਕਹਾਉਂਦੇ ਜੁੰਮੇਵਾਰ ਲੋਕਾਂ ਦੇ ਪਰਿਵਾਰਾਂ ਦੀ ਹਾਲਤ ਹੈ, ਕੋਟਿਆਂ ਦੇ ਗਿਣੇ ਜਾਣ ਯੋਗ ਵਾਲੇ ਪਰਿਵਾਰ ਨੇ ਜਿਹਨਾਂ ਦੀ ਗੁਰੂ ਦੀ ਜਿਹਨਾਂ ਦੀ ਕਿਰਪਾ ਹੈ, ਨਹੀਂ ਤੇ ਬਿਊਟੀ ਪਾਰਲਰ ਦੀ ਮਾਂ ਤੋਂ ਭੈਣ ਨਹੀਂ ਬਚ ਸਕੇ। ਜਿਸ ਕੌਮ ਨੇ, ਜਿਸ ਮਾਂ ਨੇ ਬ੍ਰਹਮ ਗਿਆਨੀ ਬਾਬਾ ਜਵਾਲਾ ਸਿੰਘ ਜੀ ਵਰਗੇ ਨੂੰ ਜਨਮ ਦੇਣਾ ਹੈ, ਹੁਣ ਮੈਂ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਵੀ ਜਿਹੜੀ ਮਾਂ ਪਤਤ ਹੈ, ਜਿਹੜਾ ਬਾਪ ਪਤਤ ਹੋ ਚੁੱਕਾ ਹੈ, ਕਿ ਉਹਨਾਂ ਦੇ ਘਰਾਂ 'ਚ ਬ੍ਰਹਮ ਗਿਆਨੀ ਗੁਰਸਿੱਖ ਜਨਮ ਲੈ ਸਕਦਾ? ਸਤਿਗੁਰੂ ਨੇ ਗੁਰਬਾਣੀ 'ਚ ਆਖਿਆ, ਕਲੀ ਅੰਦਰ ਨਾਨਕ ਦਾ ਜਿੰਨਾ ਦਾ ਅਵਤਾਰ ਹੈ, ਪੁੱਤ ਜ਼ਿੰਦੂਰਾ ਧੀ ਜ਼ਿੰਦੂਰੀ, ਦੋਰੂ ਜਿੰਨਾ ਦਾ ਸਿਕਦਾਰ ਸਾਰੇ ਪਸੰਦ ਭੂਤਿਆਂ ਦਾ ਬਣ ਗਿਆ, ਜਿੱਥੇ ਸਿੱਖੀ ਰਹੋ ਰੀਤ ਪਰੰਪਰਾ ਦਾ ਕਹਾਣ ਹੋ ਗਿਆ ਹੈ। ਉੱਥੇ ਬਾਬਾ ਜਵਾਲਾ ਸਿੰਘ ਜੀ ਵਰਗੀ ਸੱਚੀ ਅੰਦਰ ਕਦੋਂ ਜਨਮ ਲਵੇਗੀ, ਕਦੋਂ ਪੈਦਾ ਹੋਵੇਗੀ ਦੱਸੋ। ਇਸ ਕਰਕੇ ਮੈਂ ਬੇਨਤੀ ਕਰਾਂ ਖਾਲਸਾ ਜੀ, ਅੱਜ ਸਾਡੀ ਜ਼ਿੰਦਗੀ 'ਚ ਨਿਹਾਲ ਦਿਨ ਦਿਨ ਤੁਰਿਆ ਹੁੰਦਾ ਹੈ। ਕਈ ਪੁੱਛਣਗੇ ਪੰਜਾਬ ਦਾ ਕੀ ਹਾਲ ਹੈ, ਮੈਂ ਬੇਨਤੀ ਕਰਦਾ ਹੁੰਦਾ ਕਿ ਗੁਰੂ ਦਾ ਸਾਜਿਆ ਪੰਥ ਹੈ, ਉਤਰਾਅ ਚੜਾਅ ਬੜੇ ਹੁੰਦੇ ਰਹਿੰਦੇ ਨੇ, ਔਰ ਕਦੇ ਉਹ ਵੀ ਦਿਨ ਸੀ ਜਿੱਦਾਂ ਪੰਜਾਬ ਦੀ ਧਰਤੀ 'ਤੇ ਮੀਰ ਮੈਂ ਤੋਂ ਕਹਿੰਦਾ ਸੀ, ਅਤੇ ਪੰਛੀ ਮੇਰੇ ਹੁਕਮ ਤੋਂ ਬਗੈਰ ਪਾਣੀ ਮਾਰ ਸਕਦਾ, ਸਿੱਖ ਤਾਂ ਪਾਲਿਆ ਦਾ ਭਲੇ ਕੀ ਹੈ। ਸਾਡੀਆਂ ਭੈਣਾਂ ਨੇ ਸਵਾ ਸਭ ਮਨ ਦੇ ਕਿਸਨੇ ਵੀ ਕਿਸੇ ਅੱਧੀ ਅੱਧੀ ਰੋਟੀ 'ਤੇ ਗੁਜ਼ਾਰਾ ਵੀ ਕੀਤਾ, ਅਤੇ ਬੱਚਿਆਂ ਨੂੰ ਪੁੱਤਰਾਂ ਨੂੰ ਮੇਜਿਆਂ 'ਤੇ ਵੀ ਟੰਗਾਇਆ, ਸ਼ਹੀਦ ਕਰਵਾਇਆ। ਪੰਜਾਬ ਦੀ ਧਰਤੀ 'ਤੇ ਸਿੱਖ ਪਾਲਿਆ ਲੱਭਦਾ ਰਹਿੰਦੀ, ਸਿੱਖੀ ਉੱਧਰ ਵੀ ਖਤਮ ਨਹੀਂ ਹੋਈ। ਅੱਜ ਜਿਹੜੇ ਹਾਲਾਤ ਦਿਨ ਦਿਨ ਨਿਹਾਲ ਵਾਲੇ ਆ ਰਹੇ ਨੇ, ਇਹ ਕਿਸੇ ਬੰਦੇ ਦਾ ਸਾਜਿਆ ਹੋਵੇ ਪੰਥ 'ਤੇ ਅੱਜ ਬੰਦੇ ਤੋਂ ਮਰਜਾਮੇਟ ਹੋ ਜਾਂਦਾ, ਇਹ ਮੇਰੇ ਗੁਰਦੇਵ ਦਾ ਸਾਜਿਆ ਹੋਇਆ ਪੰਥ ਹੈ। ਉਤਰਾਅ ਚੜਾਅ ਬਣੇ ਨੇ, ਪਿਆਉਂਦੇ ਜਾਂਦੇ ਰਹਿੰਦੇ ਨੇ, ਖਤਰਾ ਕੋਈ ਨਹੀਂ, ਪਰ ਸਾਡੇ ਵੱਲੋਂ ਹੁਣ ਕਸਰ ਵੀ ਕੋਈ ਨਹੀਂ। ਇਹ ਤਾਂ ਗੁਰੂ ਬਖਸ਼ਿਸ਼ ਕਰੇ, ਬਖਸ਼ ਲਵੇ ਅਤੇ ਬਖਸ਼ ਲਵੇ, ਸਾਡੇ ਹੁਣ ਵੱਲੋਂ ਕਸਰ ਕੋਈ ਨਹੀਂ ਰਹਿ ਗਈ। ਮੈਂ ਕਈ ਵਾਰ ਹੈਰਾਨ ਹੁੰਦਾ, ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਸੀ, ਉਦੋਂ ਉਹਨਾਂ ਲੋਕਾਂ ਦੀ ਬੜੀ ਚਾਲ ਚੱਲੀ, ਹਿੰਦੂ ਵੀਰ ਦਾ ਦਿਮਾਗ 50 ਸਾਲ ਦਾ ਸੋਚਦਾ ਹੈ, ਅਸੀਂ ਤਾਂ ਜਦੋਂ ਸਿਰ 'ਤੇ ਆਣ ਪੈਂਦੀ ਹੈ ਉਦੋਂ ਪਤਾ ਲੱਗਦਾ ਵੀ ਮੈਂ ਆਹ ਕਰਦਾ ਇੱਦਾਂ ਤਾਂ ਚੰਗਾ ਹੋ ਜਾਂਦਾ, ਜੇ ਇੱਦਾਂ ਕਰਦਾ ਇੱਦਾਂ ਤਾਂ ਚੰਗਾ ਹੋ ਜਾਂਦਾ, ਪਰ ਨਹੀਂ ਹੋਇਆ। ਜਦੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਸਿੱਖ, ਉਹਨਾਂ ਨੇ ਇੱਕ ਥਾਂ 'ਤੇ ਨਹੀਂ ਬੈਠਣ ਦਿੱਤੇ, 5-7 ਉੱਥੇ ਬਿਠਾ ਦੇ, 5-7 ਉੱਥੇ ਬਿਠਾ ਦੇ, ਕੋਈ ਪਰੇ ਬੰਬੇ ਵੱਲ ਬਿਠਾ ਦੇ, ਕੋਈ ਕਲਕੱਤੇ ਬਿਠਾ ਦੇ, ਕੋਕਾਨ ਪੋ ਕੇ ਬੁਲਾ ਲਓ, ਪਿੰਡਾਂ ਕੋਈ ਕਿਤੇ ਝੁਕੇ ਪਏ ਆ, ਇੱਕ ਥਾਂ 'ਤੇ ਨਹੀਂ ਬੈਠਣ 'ਤੇ ਇਕੱਠੇ ਹੋ ਗਏ। ਜਦੋਂ ਮਰਜ਼ੀ ਕੋਈ ਐਜੂਕੇਸ਼ਨ ਕੋਈ ਮੋਰਚਾ ਲਾ ਕੇ ਕਹਿੰਦੇ ਸਾਨੂੰ ਅੱਡ ਕਰੋ, ਇਹਨਾਂ ਸਾਰੇ ਹਿੰਦੁਸਤਾਨ 'ਚ ਖਿਲਾਫ ਦੇ ਵਿੱਚ ਕਿਤੇ ਗੱਲ ਹੋਵੇ, ਟੁੱਟਣੇ ਵੀ ਸੌਖੇ ਨੇ। ਔਰ 84 ਨਵੰਬਰ 84 'ਚ ਸਾਡੇ ਨਾਲ ਕਿਉਂ ਦਾ ਕਿਉਂ ਨਹੀਂ ਹੋਇਆ, ਸਾਨੂੰ ਟੁੱਟਿਆ ਵੀ, ਸਾਡੇ ਛੋਟੇ ਛੋਟੇ ਨੰਨੇ ਮੁੰਨੇ ਬਾਲ ਕਰਕੇ ਬਾਲ 'ਚ ਕੈਦ ਪਾ ਕੇ ਸਾਨੂੰ ਸਾਰਿਆ ਵੀ ਗਿਆ, ਸਾਡੀਆਂ ਧੀਆਂ ਭੈਣ ਵੀ ਬਜ਼ਾਰ ਵਿੱਚ ਬੇਪਤੀ ਕਰਕੇ ਜਿੱਦਾਂ ਵੀ ਲੋੜੀਆਂ ਗਈਆਂ। ਔਰ ਜੋ ਉਹਨਾਂ ਨੇ ਸਕੀਮ ਸੀ ਸਿਰੇ ਚੜ੍ਹ ਗਈ, ਮੈਂ ਸਮਝਦਾ ਵੀ ਹੁਣ ਜੇ ਉਹ ਕਿਸੇ ਨੂੰ ਮਾਰਦੇ ਆ ਤਾਂ ਰੌਲਾ ਪੈਂਦਾ ਸੀ, ਮਾਰਦੇ ਨੇ ਅਤੇ ਜੇ ਮਾਰਨ ਤੋਂ ਬਗੈਰ ਹੀ ਜਿਹੜਾ ਜ਼ਹਿਰ ਗੁਰਦੁੱਤਿਆਂ ਦੁਸ਼ਮਣ ਮਾਰੇ ਉਹਨੂੰ ਜ਼ਹਿਰ ਦੇਣ ਦੀ ਕੀ ਲੋੜ ਹੈ। ਅੱਜ ਅਸੀਂ ਹਜ਼ਾਰਾਂ ਦੀ ਗਿਣਤੀ ਪੰਜਾਬ ਤੋਂ ਸਿੱਖ ਬਾਹਰ ਆ ਰਹੇ ਹਾਂ, ਅਸੀਂ ਬੜੀ ਖੁਸ਼ੀ ਜਾਹਰ ਕਰਦੇ ਹਾਂ, ਕਦੇ ਖੁਸ਼ੀ ਜਾਹਰ ਕਰਦੇ ਸਾਂ ਕਿ ਸਾਰੇ ਹਿੰਦੁਸਤਾਨ ਚਾਲੂ ਅਤੇ ਸਿੱਖ ਜਿੱਥੇ ਮਰਜ਼ੀ ਚੱਲ ਜਾਓ ਉੱਥੇ ਮਿਲ ਜਾਂਦਾ ਹੈ ਤਾਂ ਦੁਸ਼ਮਣ ਦੀ ਚਾਲ ਤਾਂ ਸਮਝਣ ਦੀ ਬਜਾਏ ਅਸੀਂ ਸਮਝਦੇ ਸਮਝ ਸਾਰੇ ਹਿੰਦੁਸਤਾਨ 'ਚ ਸਿੱਖ ਫਿਰਦਾ ਹੈ, ਬੜੀ ਖੁਸ਼ੀ ਹੈ। ਇਸੇ ਤਰ੍ਹਾਂ ਖੁਸ਼ੀ ਜਾਹਰ ਹੋ ਰਹੀ ਹੈ ਕਿ ਸਿੰਘ ਜਿਹੜੇ ਮਰਜ਼ੀ ਦੇਸ਼ ਵਿੱਚ ਚਲੇ ਜਾਓ, ਉੱਥੇ ਗੁਰਦੁਆਰੇ, ਉੱਥੇ ਗੁਰੂ ਕੇ ਸਿੰਘ ਤੁਹਾਨੂੰ ਮਿਲ ਜਾਣਗੇ। ਖੁਸ਼ੀ ਮੈਨੂੰ ਵੀ ਹੈ, ਤੁਹਾਨੂੰ ਵੀ ਹੈ, ਸਾਰੇ ਸਾਰੇ ਸੰਤ ਸਿੱਖਣ। ਪਰ ਦੁਸ਼ਮਣ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਕਿ ਦੋ ਚੌਕ ਮਾਰ ਕੇ ਰੌਲਾ ਪੈਂਦਾ ਹੈ। ਪਰ ਜੇ ਮਾਰਨ ਤੋਂ ਬਗੈਰ ਜਹਾਜ਼ ਭਰੇ ਭਰੇ ਸੈਂਕੜੇ ਵੀ ਸਾਡੇ ਦੂਰ ਚਲੇ ਜਾਣ, ਜਿਹੜਾ ਇੱਕ ਵਾਰ ਚਲਾ ਗਿਆ ਉਹਨੇ ਤਾਂ ਮੁੜ ਕੇ ਆਉਣਾ ਨਹੀਂ। ਦੋ ਚੌਕ ਸਾਰੇ ਪੱਕਾ ਹੋ ਕੇ ਉਹਨੇ ਨਾਮੀ ਗੋਤੀ ਸਾਰੀ ਉੱਥੇ ਇਕੱਠੀ ਕਰ ਲੈਣੀ ਹੈ। ਪੰਜਾਬ ਹੋ ਜਾਵੇਗਾ ਸਾਰਾ ਖਾਲੀ, ਜੋ ਯੂਪੀ ਬਿਹਾਰ ਦਾ ਦਿਖਿਆ ਹੈ ਉਹ ਸਾਰਾ ਉੱਥੇ ਵਰਤਾ ਜਾਂਦਾ ਹੈ। ਪਿੱਛੇ ਜੇ ਇੱਕ ਫਲੋਰ ਦੇ ਵਿੱਚ ਪਿੰਡ ਸੱਤ ਮੈਂ ਵਿਆਹ ਗਿਆ, ਗੁਸਤਾਖੀ ਮੁਆਫਰ ਪਿੰਡ 'ਚ ਨੌਜਵਾਨ ਬੱਚਿਆਂ ਤੋਂ ਵੀ ਹੈਗੀ, ਜਾਂ ਬਿਰਧ ਬਾਬੇ ਦੇ ਰਹਿ ਨਹੀਂ ਸਕੇ, ਜਾਂ ਬੀਬੀਆਂ ਦੇ ਜਾਂ ਭਈਏ, ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ ਪੰਜਾਬ ਵਿੱਚ। ਪਰ ਉੱਥੇ ਬਿਹਾਰ ਯੂਪੀ ਦੇ ਭਈਏ ਆ ਰਹੇ ਨੇ, ਉਹ ਸਾਰੀ ਜਗ੍ਹਾ ਤੁਹਾਡੀ ਮੰਨ ਰਹੇ ਨੇ। ਤੁਸੀਂ ਬੜੀ ਇੱਕ ਹੋਰ ਕਿਰਪਾ ਕਰਦੇ ਹੋ, ਮੈਂ ਕਈ ਵਾਰ ਸਲਾਹ ਮਿਲਾਦੀ ਗੱਲ ਹੋ ਰਹੀ ਸੀ, ਤੁਸੀਂ ਹੋਰ ਬੜੀ ਕਿਰਪਾ ਕਰਦੇ ਹੋ ਕਿ ਦੋ ਸਾਲੀ ਚੌਂ ਸਾਲੀ ਕਿਤੇ ਦੋ ਚਾਰ ਮਹੀਨਾ ਜਾਣਾ ਹੁੰਦਾ ਹੈ, ਪਰ ਜੀਕ ਕੇ ਭਾਈਚਾਰੇ ਨੂੰ ਦਿਖਾਉਣਾ ਨਾ ਕਿ ਮੈਂ ਉੱਥੋਂ ਆਇਆ ਹੈ, ਮੈਂ ਕਦੋਂ ਛੱਲੀ ਕੋਣੀ ਲਾ ਕੇ ਉੱਥੇ ਹਜ਼ਾਰਾਂ ਰੁਪਈਏ ਲਾ ਕੇ ਕੋਠੀ ਬਣਾਉਣੀ, ਵੱਡੀ ਸਾਰੀ ਕੋਠੀ, ਉੱਥੇ ਜਹਾਜ਼ ਦੀ ਫੋਟੋ ਵਾਲੀ ਟੈਂਕੀ ਬਣਾਉਣੀ, ਮੈਂ ਜਹਾਜ਼ 'ਤੇ ਚੜ੍ਹ ਕੇ ਅਸੀਂ ਸਨ ਫਰਾਂਸਿਸਕੋ ਉੱਤਰ ਰਹੇ ਹਾਂ, ਵੱਡੀ ਅਸੀਂ ਟੈਂਕੀ ਬਣਾਉਂਦੇ ਲੋਕਾਂ ਨੂੰ ਵਿਖਾਉਣ ਵਾਸਤੇ। ਉੱਥੇ ਰਹਿੰਦਾ ਕੌਣ ਹੈ? ਬਿਹਾਰ ਦਾ ਯੂਪੀ ਦਾ ਭਈਆ, ਕੋਠੀ ਕਰੋੜਾਂ ਰੁਪਈਆਂ ਦੀ ਬਿਠਾਇਆ ਭਈਏ ਨੂੰ, ਤੁਸੀਂ ਨਿਵਾਸ ਕਰੋ ਜੀ ਇੱਥੇ ਉਹਨਾਂ ਵਾਸਤੇ। ਅਤੇ ਜਿਹੜੇ ਤੁਹਾਡੇ ਸੰਤਾਂ ਦੇ ਲਾਣਾ ਹੈ, ਆ ਸਾਡਾ ਭਾਈਚਾਰਾ, ਉਹ ਹੋਰ ਬੜਾ ਭਾਈ ਉਪਕਾਰ ਕਰਦੇ ਨੇ, ਉਹਨਾਂ ਨੇ ਇੱਕ ਸਿਲਸਿਲਾ ਹੋਰ ਵਧੀਆ, ਅਤੇ ਅਸੀਂ ਗਰੀਬ ਕੁੜੀਆਂ ਮੁੰਡੇ ਦੇ ਵਿਆਹ ਕਰਦੇ ਹਾਂ ਜੀ, ਗਰੀਬਾਂ ਦੇ ਵਿਆਹ, ਕਿਹਨਾਂ ਦੇ ਵਿਆਹ ਹੁੰਦੇ ਜੋ ਯੂਪੀ ਬਿਹਾਰ ਦੇ ਭਈਏ ਆਏ ਨੇ ਪੰਜਾਬ 'ਚ, ਉਹਨਾਂ ਦੀਆਂ ਕੁੜੀਆਂ ਮੁੰਡੇ ਵਿਆਹ ਦਾ ਪੁੰਨ ਸਾਡੇ ਸੰਤਾਂ ਨੇ ਛੱਡਣਾ ਸ਼ੁਰੂ ਕਰ ਦਿੱਤਾ ਹੈ। ਉੱਥੋਂ ਵਾਲੇ ਜਿਹੜੇ ਅਸੀਂ ਰਹਿ ਰਹੇ ਹਾਂ, ਸਾਡੇ ਬੱਚੇ ਕਿਸੇ ਦਿਨ ਭਈਏ ਹੋ ਜਾਣਗੇ, ਤੁਸੀਂ ਦੋਹੇ ਹੋ ਜਾਣਾ, ਸਿਰੀ ਸਿਆਪਾ ਨੇ ਬਣ ਜਾਣਾ ਹੈ। ਗੁਰਦੁਆਰਾ 'ਚ ਬਹਿ ਜਾਓ, ਦੰਦ ਖਟਾਈ ਜਾਓ, ਇਹ ਸਾਡਾ ਹਾਲ ਹੈ ਸਿੱਖਾਂ ਦਾ, ਇਸ ਵੇਲੇ ਦਿਨ ਦਿਨ ਹਾਲ ਹੈ। ਜਿਹੜੇ ਬੰਦੇ ਜਿਹੜੇ ਲੋਕ ਪੰਜਾਬ 'ਚੋਂ ਸਾਡੇ ਬੱਚੇ ਆਏ ਨੇ, ਜਿਹਨਾਂ ਨੇ ਉੱਥੇ ਕੋਈ 20-20 ਸਾਲ ਤੋਂ 25-25 ਸਾਲ ਜ਼ਿੰਦਗੀ ਲਾਈ ਹੈ, ਜਿਹਨਾਂ ਦੀ ਗੁਰੂ ਧਰਤੀ 'ਤੇ ਜਨਮ ਹੋਇਆ ਹੈ, ਉਹਨਾਂ ਦੇ ਮੂੰਹਾਂ 'ਤੇ ਦਾੜੀ 'ਤੇ ਕੇਸ ਨਹੀਂ ਹੈਗਾ, ਅਤੇ ਜਿਹਨਾਂ ਦਾ ਜਨਮ ਇੱਥੇ ਹੋਇਆ ਉਹਨਾਂ ਨੂੰ ਜ਼ਿੰਦਗੀ ਦੀ ਆਸ ਭਰ ਕੇ ਤੁਸੀਂ ਰੱਖੋ, ਇਹ ਮੂਰਤ ਦਾਈ ਹੋ ਗਈ ਜੀ। ਜਿਹੜਾ ਪੰਜਾਬੋਂ ਸਿੱਖ ਆਇਆ ਉਹਦੇ ਮੂੰਹ 'ਤੇ ਦਾੜੀ ਨਹੀਂ, ਉਹਦੇ ਸਿਰ 'ਤੇ ਕੇਸ ਨਹੀਂ, ਇੱਥੋਂ ਦੇ ਜੰਮੇ ਹੋਏ ਬਾਲਕ ਦੇ ਸਿਰ 'ਤੇ ਕੇਸ, ਮੂੰਹ 'ਤੇ ਦਾੜੀ, ਆਸ ਰੱਖਣੀ ਮੂਰਤਾਈ ਹੈ। ਇੱਕ ਪੀੜ੍ਹੀ ਤਾਂ ਦੋ ਪੀੜ੍ਹੀ ਸੰਭਾਲੋ, ਕਿੰਨੀਆਂ ਪੀੜ੍ਹੀਆਂ ਸੰਭਾਲ ਕੇ ਰੱਖੋਗੇ? ਉੱਥੇ ਸਾਡੀ ਜਿਹੜੀ ਉਹ ਡੰਡਾ ਪਰੇਡ ਸਾਨੂੰ ਹੁੰਦੀ ਹੈ, ਜਿੰਨੇ ਪੁਲਿਸ ਦੇ ਅਫਸਰ ਨੇ ਸਾਰੇ ਉਹ ਯੂਪੀ ਬਿਹਾਰ ਦੇ ਲੱਗੇ ਹੋਏ ਨੇ, ਨਾ ਤੁਹਾਡਾ ਕੋਈ ਆਣਾ ਚਾਜਾ ਪੜ੍ਹੇ ਅਤੇ ਨਾ ਕਿਸੇ ਬਾਰੇ ਗੱਲ ਲੱਗੇ, ਨਾ ਕਿਸੇ ਨੂੰ ਕੋਈ ਨੌਕਰੀ ਮਿਲੇ। ਔਰ ਐਸੇ ਪੰਜਾਬ ਦੇ ਹਾਲਾਤ ਬਣਾਏ ਜਾ ਰਹੇ ਨੇ, ਜਿਹੜੇ ਨਹੀਂ ਆ ਸਕਦੇ ਜਿਹੜੇ ਉੱਥੇ ਰਹਿੰਦੇ ਨੇ। ਮੈਂ ਕਈ ਵਾਰ ਹੈਰਾਨ ਹੁੰਦਾ ਜਦੋਂ ਗੱਡੀ ਦੁਆਬੇ ਵੀ ਜਾਂਦੀ, ਖਾਸ ਕਰਕੇ ਕਿਉਂਕਿ ਬਹੁਤੇ ਵੀਰ ਉਧਰੋਂ ਆਏ ਹੋ, ਅਤੇ ਡਰਾਈਵਰ ਨੂੰ ਮੈਂ ਹਦਾਇਤ ਕਰਦਾ ਹੁੰਦਾ, ਥੋੜ੍ਹੇ ਸਹੀ ਕਰੀ, ਇਹਨਾਂ ਦੀਆਂ ਗੱਡੀਆਂ ਦਾ ਪਤਾ ਕੋਈ ਨਹੀਂ, ਸਾਰੀਆਂ ਬਾਹਰ ਆਈਆਂ ਨੇ। ਆਮ ਗੱਡੀ ਦਾ ਟਾਇਰ 6 ਇੰਚ ਦਾ ਹੁੰਦਾ ਹੈ, ਜਿਹੜੀ ਅਮੈਰੀਕਾ ਅਤੇ ਦਾਦਰਾਂ ਗੱਡੀ ਉੱਥੇ ਜਾਂਦੀ ਹੈ, ਉਹਦਾ ਫੁੱਟ ਫੁੱਟ ਚੌੜੇ ਟਾਇਰ ਹੁੰਦੇ ਨੇ ਜੀਪ ਦੇ, ਕੰਨਾਂ 'ਚ ਲੰਬੀਆਂ ਪਾਈਆਂ, ਸਿਰ 'ਤੇ ਕੁਛ ਵੀ ਨਾ, ਇੱਕ ਰਾਈਫਲ ਹੱਥ 'ਚ ਲੱਗੀ ਖੁੱਲ੍ਹੀ ਜੀਪ, ਡੇਢ ਦਰਜੇ ਲੋਕਾਂ ਨੇ ਜਾਣ ਦੀ ਫਿਰਦੀ ਹੈ। ਇਹ ਪੰਜਾਬ ਦੇ ਹਾਲਾਤ ਦਿਨ ਦਿਨ ਨਿਗਾਲ ਵਾਲੇ ਨੇ। ਤੁਸੀਂ ਵਿਦੇਸ਼ਾਂ 'ਚ ਬੈਠੋ, ਬੜੀ ਖੁਸ਼ੀ ਹੈ, ਗੁਰੂ ਕੇ ਸੁੰਦਰ ਅਸਥਾਨ, ਗੁਰੂ ਦੀਆਂ ਯਾਦਾਂ, ਮਹਾਂਪੁਰਖਾਂ ਦੀਆਂ ਯਾਦਾਂ ਮਨਾਉਂਦੇ ਹੋ, ਪਰ ਜੇ ਸਿੱਖੀ ਕੋਲ ਹੈ ਤਾਂ ਸਿੱਖੋ, ਸਭ ਕੁਝ ਤੁਹਾਡੇ ਕੋਲ ਹੈ। ਜੇ ਤੁਹਾਡੇ ਕੋਲ ਸਿੱਖੀ ਨਹੀਂ ਨਾ, ਤੇ ਦਾਦਰਾਂ ਗੁਰੂਆਂ ਦੀ ਕਿਹੜੀ ਗੱਲ, ਗੋਰਿਆਂ ਕੋਲ ਕਿਹੜੇ ਥੋੜ੍ਹੇ ਨੇ, ਰੋਟੀ ਤਾਂ ਗਰੀਬ ਤੋਂ ਗਰੀਬ ਵੀ ਖਾ ਕੇ ਪਾਉਂਦਾ ਹੈ, ਢਿੱਡ ਤਾਂ ਸਾਰੀ ਦੁਨੀਆਂ ਭਰ ਕੇ ਖਾਂਦੀ ਹੈ। ਜੇ ਸਿੱਖੀ ਕੋਲ ਹੈ ਤਾਂ ਕੱਖ ਵੀ ਨਹੀਂ ਵਿਗੜਿਆ, ਅਤੇ ਜੇ ਸਿੱਖੀ ਕੋਲ ਨਹੀਂ ਤਾਂ ਸਮਝ ਲਓ ਕਿ ਰਿਹਾ ਹੀ ਕੱਖ ਨਹੀਂ, ਕੁਝ ਵੀ ਰਿਹਾ। ਇਸ ਕਰਕੇ ਸਿੱਖੀ ਵਿਰਸੇ ਨੂੰ ਸੰਭਾਲੋ, ਗੁਰੂ ਦੇ ਚਰਨਾਂ 'ਚ ਜੁੜਦੇ ਹੋ, ਬੜਾ ਚੰਗੀ ਗੱਲ ਹੈ, ਅਤੇ ਜੁੜਨ ਦਾ ਲਾਭ ਤਾਂ ਹੀ ਹੈ, ਜੋ ਗੁਰ ਕਹੇ ਸੋਈ ਫਲ ਮੰਨਦਾ ਹੋ, ਹਰ ਹਰ ਕਥਾ ਨਿਰਾਲੀ, ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਸਤ ਕਰਕੇ ਬਚਨ ਮੰਨੋ। ਹੁਣ ਸਤਿਗੁਰੂ ਕੀ ਕਹਿੰਦੇ ਜਿਹੜਾ ਪੁੱਛ ਕੇ ਵੇਖ ਲਈਏ, ਸਤਿਗੁਰੂ ਕਹਿੰਦੇ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, गावहो सच्ची बाणी, बाणी तो गावहो गुरु के भी बाणिया सिर बाणी, जिनको नजर कम हो हृदय तिना समाणी, आज उच्चा सिखा से गुरु की बाणी पढ़, गुरु की बाणी ते दृढ़ विश्वास है, दृढ़ विश्वास है। जिन्हां ने गुरबाणी पढ़ी गुरु ग्रंथ साहब के अखर अखरों दसां सरूपां दे दर्शन दीदार हुंदे रहिण, उन्हां दे जन्म दिहाड़े तां मनाए जांदे ने। कोई कंभी पखंडी दी डेरे ते धक्के खाण वाले दा एक भी ब्रह्म जाके पैदा होया ते तां दसो, जिहड़े आप टुरदे फिरदे ने जो डोबंगो आप सोता राए किन फेर, जिहड़ा आप मन धाल गोते खांदा फिरदा है ਉਹ ਤੁਹਾਨੂੰ ਕੀ ਤਾਰੇਗਾ ਕੀ ਤੁਹਾਨੂੰ ਦੇਵੇਗਾ। ਕਾਚੇ ਗੁਰ ਦੇ ਮੁਕਤ ਨਾ ਹੋਊਗਾ, ਕੱਚੇ ਪਿੱਲੇ ਗੁਰੂ ਡੰਬੀਆਂ ਨੂੰ ਖੜੀਆਂ। ਮੈਂ ਹੈਰਾਨ ਹੋ ਮੈਂ ਪਤਾ ਨੀ ਤੁਹਾਡੇ ਤਾਂ ਵੇਖਿਆ ਨਹੀਂ, ਇੱਧਰ ਪਾਏ ਕਨੇਡਾ ਵਾਲੇ ਪਾਏ, ਜਿੰਨੇ ਖਾਲਸਾ ਜੀ ਇਤਿਹਾਸ ਛਪਦੇ ਨੇ, ਅਖਬਾਰ ਛਪਦੇ ਨੇ, ਉਹਨਾਂ ਅਖਬਾਰਾਂ ਦੇ ਉਲੂਆਂ ਵਾਲੇ ਬਾਬਿਆਂ ਦੀਆਂ ਫੋਟੋ, ਉਹਨਾਂ ਡੰਬੀਆਂ ਨੂੰ ਖੜੀਆਂ ਦੀਆਂ ਫੋਟੋ ਕੌਣ ਦਿੰਦਾ ਹੈ? ਅਸੀਂ ਉਹਨਾਂ ਦੀ ਐਡਵਰਟਾਈਜਮੈਂਟ ਕਰਦੇ ਕਿ ਆਫਰ ਹੋ ਤੇ ਬਾਬੇ ਕੋਲ ਜਾਓ, ਟੈਲੀਫੋਨ ਕਰੋ। ਜਦੋਂ ਤੁਹਾਡੇ ਘਰ ਤੋਂ ਟੈਲੀਫੋਨ ਹੋਣਾ ਸ਼ੁਰੂ ਹੋ ਜਾਂਦਾ, ਫਿਰ ਤੁਹਾਨੂੰ ਓਵਰ ਪੈਣਾ ਸ਼ੁਰੂ ਹੋ ਜਾਂਦਾ ਹੈ, ਤੇ ਫਿਰ ਮੇਰੇ ਕੋਲ ਆਓ, ਤੁਹਾਡੇ ਘਰ ਦਾ ਭਲਾ ਕਰ ਦਿਆਂਗੇ, ਤੁਹਾਡੇ ਘਰ ਦਾ ਉਹ ਕਰ ਦਿਆਂਗੇ, ਤੁਹਾਡੇ ਘਰ ਦਾ ਉਹ ਕਰ ਦਿਆਂਗੇ। ਉਦੋਂ ਫੋਟੋ ਬਣਾਈਆਂ ਤੇ ਸਾਨੂੰ ਫਿਰ ਦਿਹਾੜੀ ਜ਼ਰੂਰ ਬਣਾਇਆ ਜਾ ਰਿਹਾ ਹੈ, ਤੇ ਸਾਡਾ ਵੀ ਭਾਈਚਾਰਾ ਹੁਣ ਪੰਜਾਬੀ ਅਖਬਾਰ ਅਸੀਂ ਕਰਦੇ, ਅਸੀਂ ਸਾਡੇ ਵਾਸਤੇ ਹੈ, ਕੋਈ ਗੋਰਾ ਨਹੀਂ ਪੜ੍ਹਦਾ, ਸਾਡਾ ਹੀ ਅਖਬਾਰ ਸਾਡਾ ਹੀ ਭਾਈਚਾਰਾ ਕੱਢੇ, ਤੇ ਉਹਦੇ ਉੱਪਰ ਫੋਟੋ ਉਹਨਾਂ ਲੋਕਾਂ ਦੀਆਂ, ਮਸ਼ਹੂਰੀਆਂ ਉਹਨਾਂ ਲੋਕਾਂ ਦੀਆਂ। ਇਹ ਕੌਮ ਜਾਵੇ ਤੇ ਜਾਵੇ, ਜਦੋਂ ਸਾਡਾ ਬਣੇ ਤੇ ਕੀ ਬਣੇ, ਫਿਰ ਉਹਨਾਂ ਲੋਕਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ, ਤੇ ਫਿਰ ਸਾਡੀਆਂ ਧੀਆਂ ਭੈਣਾਂ ਬੱਚੇ ਬੱਚੀਆਂ ਵਿਗੜੇ ਹੋਏ ਉਹਨਾਂ ਲੋਕਾਂ ਦੇ ਡੇਰਿਆਂ ਦੇ ਧੱਕੇ ਤੋੜੇ ਖਾਂਦੇ ਨੇ, ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਸਰਕਾਰ ਦੀਆਂ ਏਜੰਸੀਆਂ ਦੇ ਪੈਦਾ ਕੀਤੇ ਹੋਏ, ਦਿਨ ਬ ਦਿਨ ਪੈਦਾ ਹੋ ਕੇ ਦਿਨ ਦਿਨ। ਕਿ ਸਾਡਾ ਸੁਭਾਅ ਕੀ ਹੈ, ਅਜੇ 300 ਸਾਲ ਹੋਏ ਆ, ਪਿੱਛੇ 2008 ਚ ਗੁਰਪੁਰਬ ਹੈ, ਸਤਿਗੁਰਾਂ ਦਾ ਗੁਰਤਾ ਗੱਦੀ ਪੁਰਬ ਹੈ, ਹਜ਼ੂਰ ਸਾਹਿਬ ਦੇ ਅਸਥਾਨ ਤੇ, ਕਦੋਂ ਦੇ ਖਾਲਸਾ ਜੀ ਵੇਦ ਬਣੇ, ਕਦੋਂ ਦੇ ਬ੍ਰਹਮਾ ਨੇ ਬਣਾਏ, ਉਦੋਂ ਲਿਖਣ ਦਾ ਕੋਈ ਸਾਧਨ ਨਹੀਂ ਸੀ, ਜਦੋਂ ਵੇਦ ਬਣੇ ਕੋਈ ਲਿਖਣ ਦਾ ਸਾਧਨ ਨਹੀਂ ਸੀ, ਪੜ੍ਹੇ ਲਿਖੇ ਵਿਦਵਾਨ ਕੁਝ ਬੈਠੇ, ਉਹਨਾਂ ਨੂੰ ਕਿਹਾ ਜਾਂਦਾ ਸੀ ਸੁਰਤੀ, ਸੁਰਤੀ ਦਾ ਭਾਵ ਉਹਨਾਂ ਨੂੰ ਯਾਦ ਰੱਖਣਾ, ਯਾਦ ਲਿਖਣ ਦਾ ਕੋਈ ਸਾਧਨ ਨਹੀਂ ਸੀ। ਹਜ਼ਾਰਾਂ ਸਾਲ ਬਾਅਦ ਵੇਦ ਲਿਖੇ ਗਏ, ਮੁਹੰਮਦ ਸਾਹਿਬ ਦਾ ਸਮਾਂ ਆਇਆ, 30 ਸਿਪਾਹੀਆਂ ਦਾ ਕੁਰਾਨ ਲਿਖਿਆ, ਤੇ ਖਜੂਰ ਦੇ ਪੱਤਿਆਂ ਤੇ ਲਿਖਿਆ ਗਿਆ, ਖਜੂਰ ਦੇ ਪੱਤਿਆਂ ਤੇ, ਕਈਆਂ ਨੇ ਇਹ ਵੀ ਲਿਖਿਆ ਵੀ ਖਜੂਰ ਦੇ ਪੱਤਿਆਂ ਤੇ ਲਿਖ ਰਿਹਾ ਸੀ, ਨਾਲ ਲਿਖਾਰੀ ਬੈਠੇ ਹੋਏ ਸੀ, ਲੰਗਰ ਪਾਣੀ ਛਕਣ ਵਾਸਤੇ ਪਰੇ ਹਟੇ ਤੇ ਬੱਕਰੀ ਆਈ ਬਹੁਤਿਆਂ, ਅਤੇ ਉਹ ਖਾ ਕੇ ਵਿੱਚੋਂ, ਔਰ ਉਹ 30 ਸਿਪਾਹੀ ਲਿਖੇ ਗਏ ਖਜੂਰ ਦੇ ਪੱਤੇ ਨੇ। ਮੁਸਲਮਾਨ ਅੱਜ ਵੀ ਖਜੂਰ ਨੂੰ ਚੰਗਾ ਦੇ ਤਾਂ ਸਮਝਦਾ ਹੈ, ਕਿਉਂਕਿ ਖਜੂਰ ਦੇ ਪੱਤਿਆਂ ਤੇ ਮੁਹੰਮਦ ਸਾਹਿਬ ਦੇ ਕੁਰਾਨ ਲਿਖਿਆ ਸੀ, ਉਹਨਾਂ ਸਮੇਂ ਪੱਤਰੇ ਨਹੀਂ ਸੀ ਉਦੋਂ ਲਿਖਣ ਵਾਸਤੇ। ਧੰਨ ਗੁਰੂ ਗੋਬਿੰਦ, ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਆਪਣੀ ਮੌਜੂਦਗੀ ਚ ਬੈਠ ਕੇ ਲਿਖਵਾਇਆ ਸਤਿਗੁਰਾਂ ਨੇ, ਉਹ ਹਜ਼ਾਰਾਂ ਸਾਲ ਦੇ ਲਿਖੇ ਹੋਏ ਗ੍ਰੰਥ ਹੈ। ਇੱਕ ਮੁਸਲਮਾਨ ਦੇ ਉੱਤੇ ਕਿੰਤੂ ਪਰੰਤੂ ਕਰਦਾ, ਇੱਕ ਮੁਸਲਮਾਨ ਹੈ, ਵੇਦਾਂ ਦੇ ਉੱਪਰ ਇੱਕ ਬ੍ਰਾਹਮਣ ਵੀ ਕਿੰਤੂ ਪਰੰਤੂ ਕਰਦਾ, ਗੀਤਾ ਤੇ ਨਹੀਂ ਕਰਦਾ। ਮੈਂ ਨਾਲ ਜੰਗ ਚ ਉਹ 41 ਦੇ ਬਾਅਦ ਵਿੱਚ ਲਿਖੀ ਗਈ, ਜਦੋਂ ਕੌਲਵਾਂ ਪਾਣ ਵਾਲਾ ਸੀ ਆਪਦਾ 17 ਦਿਨ ਕਰਾਉਣ ਜਾਂਦੇ ਰਹੇ, ਭਗਵਾਨ ਦੇ ਛੱਡੀ ਤੇ ਨਹੀਂ ਮੰਨਿਆ ਦੁਰਯੋਧਨ ਹੈ, ਭਾਵੇਂ ਆਪ ਦੇ ਤਾਏ ਚਾਚੇ ਦੇ ਭਰਾ ਸੀ ਕੌਲਵ ਤੇ ਪਾਣਵ, ਨਹੀਂ ਮੰਨਿਆ। ਮੈਦਾਨ ਨਾਲ ਜੰਗ ਹੋਇਆ ਤੇ ਅਰਜਨ ਨੂੰ ਆਖਿਆ ਚਲਾ ਤੀਰ ਅਗਲੇ ਬੰਨੇ, ਉਹਨੇ ਆਖਿਆ ਮਹਾਰਾਜ ਜੀ ਨੂੰ ਤੀਰ ਮਾਰਾ, ਉਹ ਵੀ ਤਾਂ ਮੇਰਾ ਹੀ ਭਾਈਚਾਰਾ ਹੈ, ਹੁਣ ਤੀਰ ਕਿਵੇਂ ਚਲਾਵਾਂ। ਅਰਜਨ ਨੇ ਆਖਿਆ ਕ੍ਰਿਸ਼ਨ ਜੀ ਕਹਿ ਗਿਆ ਤੁਸੀਂ ਗਿਆ ਗੁਜਰਿਆ ਸਮਝਿਆ ਕਿ ਉਪਦੇਸ਼ ਦੇਣਾ ਪਵੇਗਾ, ਉਪਦੇਸ਼ ਹੈ, ਫਿਰ ਉਪਦੇਸ਼ ਦਿੱਤਾ ਜੀ ਗੀਤਾ ਹੋਣ ਵਿੱਚ ਆਈ ਗੀਤਾ ਹੈ, ਮੈਦਾਨ ਨਹੀਂ ਜਾ ਕੇ ਤੀਰ ਚਲਾਉਣ ਦਾ ਉਪਦੇਸ਼ ਦਿੱਤਾ, ਨਹਿ ਕਤੰਦੀ ਸ਼ਾਇਦਰਾ ਨਹੀਂ ਨਹਿ ਚਲਾਉਂਦੀ ਪਾਵਕਾ, ਇਹ ਪਹਿਲਾ ਸਲੋਕ ਲੈ ਕੇ ਅਰਜਨ ਨੇ ਅਰਜਨ ਨੂੰ ਸੰਬੋਧਨ ਹੋਏ, ਬਾਅਦ ਵਿੱਚ ਲਿਖੀ ਜੀ ਮੈਦਾਨੇ ਚੱਲ ਤੋਂ ਬਾਅਦ ਇਹ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੌਕੇ ਤੇ ਸੱਤ ਦਿਨ ਬੈਠ ਕੇ ਲਾਇਆ, 300 ਬੜਾ ਹੋਇਆ ਜੇ, ਤੇ ਅੱਜ ਜਿਹੜਾ ਸਿੱਖ ਉੱਠਦਾ ਮੈਂ ਇਹਦੀ ਸੁਧਾਈ ਕਰਨੀ ਹੈ,
ਮੈਂ ਜੀ ਤੇ ਵਿਚਾਰ ਗੋਸ਼ਟੀ ਕਰਨੀ ਹੈ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਤੇ ਜੋੜ ਲੱਗੀ ਜਾਂਦਾ ਹੈ ਜਿਹੜਾ ਪੂਰੇ ਕੱਕੀ ਆ ਸਭ ਕੁਝ ਪੂਰਾ ਘੱਟ ਵੱਧ ਵਿੱਚ ਨਹੀਂ ਤੇ ਕਰਦੇ ਉਹ ਲੋਕ ਨੇ ਜਿਹਨਾਂ ਨੇ ਕਦੇ ਜਪਜੀ ਸਾਹਿਬ ਨਹੀਂ ਪੜ੍ਹਦੇ ਜਪਜੀ ਸਾਹਿਬ ਨੇ ਦਸਵੇਂ ਉਹ ਲਿਖਿਆ ਜੀ ਫਲਾਣਾ ਉਹ ਲਿਖਿਆ ਜੀ ਮੈਂ ਕਈਆਂ ਨੂੰ ਪੁੱਛਿਆ ਵੀ ਪੜ੍ਹਿਆ ਵੀ ਹੈ ਚਲ ਪੜ੍ਹਿਆ ਤਾਂ ਹੈ ਨੀ ਮੈਂ ਲੋਕਾਂ ਦੀਆਂ ਸੁਣੀਆਂ ਸੁਣੀਆਂ ਝੂਠੀਆਂ ਗੱਲਾਂ ਤੇ ਤਬਾਹ ਕਰੀ ਫਿਰਦੇ ਮੈਂ ਟੋਰਾਂਟੋ ਕਥਾ ਕਰਕੇ ਡਿਕਸੀ ਰੋਡ ਬਾਹਰ ਨਿਕਲਿਆ ਇੱਕ ਬਜ਼ੁਰਗ ਮੈਨੂੰ ਪੁੱਛਦਾ ਹੈ ਬਾਬਾ ਜੀ ਮੈਨੂੰ ਇਹ ਦੱਸੋ ਵੀ ਆਹ ਮੂਲ ਮੰਤਰ ਕਿੱਥੋਂ ਪੱਕ ਰਹੇ ਮੈਂ ਕਿਹਾ ਬਜ਼ੁਰਗਾ ਤੂੰ ਕਿੱਥੋਂ ਤੱਕ ਪੜ੍ਹਦਾ ਹੈ ਚਲ ਮੈਂ ਤਾਂ ਪੜ੍ਹਦਾ ਨਹੀਂ ਗਿਆ ਜੀ ਤੁਸੀਂ ਦੱਸੋ ਵੀ ਕਿੱਥੋਂ ਤੱਕ ਮੈਂ ਕਿਹਾ ਆਹ ਨਹੀਂ ਪੜ੍ਹਦਾ ਤੂੰ ਕੇਵਲ ਸਵਾਲ ਲੈ ਕਿ ਕੀ ਕਹਿੰਦਾ ਹੈ ਜਿਹੜਾ ਪੜ੍ਹਨ ਵਾਲਾ ਗੁਰਪੁਰ ਸਾਹਿਬ ਤੱਕ ਪੜ੍ਹੇ ਨਾ ਤੋ ਸਿੰਘ ਸਿਖਾਈ ਤੱਕ ਭਲੇ ਤੂੰ ਪੜ੍ਹੇ ਤਾਂ ਸਹੀ ਤੂੰ ਕਰੇ ਤਾਂ ਸਹੀ ਫਿਰ ਸਾਨੂੰ ਪੁੱਛੇ ਕੀ ਗੱਲ ਹੈ ਜਿੰਨਾ ਕਰਨਾ ਹੀ ਤੱਕ ਹੀ ਉੱਠੀਆਂ ਸੁੱਚੀਆਂ ਗੱਲਾਂ ਤੁਸੀਂ ਹੈਰਾਨ ਹੋਵੋਗੇ ਸਮਾਜ ਆਈ ਨਹੀਂ ਤੂੰ ਪਾਉਣਾ ਚਾਹੁੰਦਾ ਆਹ ਵੈਨ ਕੋਲ ਸਾਰੀ ਗੁਰਦੁਆਰੇ ਦਸ਼ਮੇਸ਼ ਦਿਵਾਲ ਵੀ ਪਈ ਜਾਵੇ ਕਥਾ ਕਰਦੇ ਕੋਈ ਬਜ਼ੁਰਗ ਸੁਰਕੀਆਂ ਵਾਲੇ ਤਾਂ ਜਾਵੇ ਮੈਂ ਫਿਰ ਤੂੰ ਆਖਿਆ ਭਾਈ ਬੱਚਾ ਤੁਸੀਂ ਹੁਣ ਗੱਡੀ ਰੋਕੋ ਕੋਈ ਬਜ਼ੁਰਗ ਆਉਂਦਾ ਮੀਂਹ ਪੈਂਦਾ ਦੇ ਵਿੱਚ ਬਿਠਾ ਲਈਏ ਸ਼੍ਰੀ ਸ਼੍ਰੀ ਬਾਲੀ ਹੋਏ ਬਾਪੂ ਜੀ ਵਿੱਚ ਬੈਠ ਜਾਓ ਕਹਿੰਦਾ ਮੈਂ ਸਿਰਫ ਪੜ੍ਹੇ ਨਹੀਂ ਕਰਨਾ ਤੁਹਾਡੇ ਨਾਲ ਵੇਟਿੰਗ ਮੈਂ ਕਹਿੰਦਾ ਮੈਂ ਕਹੀ ਬਾਤ ਪੈਂਦੀ ਹੈ ਕਹਿੰਦੇ ਕੋਈ ਗੱਲ ਨਹੀਂ ਮੈਂ ਕਿਹਾ ਪੁੱਛ ਰਹੇ ਸੀ ਕੁਹਾਨੂੰ ਵੀ ਕਾਜੂ ਦੇ ਪਿਓ ਦਾ ਨਾਮ ਕੀ ਹੈ ਮੈਂ ਕਿਹਾ ਤੂੰ ਬਲ ਸਿੰਘ ਨੂੰ ਨਾਮ ਪੜ੍ਹਦਾ ਹੋਣਾ ਜਿੰਨਾ ਗੱਲਾਂ ਦਾ ਕੋਈ ਸੁੱਖ ਸਵਾਦ ਨਹੀਂ ਅੱਜ ਉਹ ਗੱਲਾਂ ਵਿਹਲੇ ਹੈਗੇ ਹੁਣ ਕੰਮ ਤੇ ਹੈ ਕੋਈ ਨਹੀਂ ਸਰਕਾਰ ਬੈਠੇ ਰਹਿੰਦੀ ਹੈ ਮੌਜਾਂ ਕਰਦੇ ਛੁਰੀਆਂ ਤਾਂ ਖਾਣੇ ਹੈ ਉੱਥੇ ਸੂਟ ਨਹੀਂ ਸੀ ਟੁੱਟ ਕਿਲਾ ਜ਼ਮੀਨ ਸੀ ਤੱਤਾ ਠੰਡਾ ਝੋਟਿਆ ਮਗਰ ਕਰਦੇ ਸਨ ਇੱਥੇ ਹੁਣ ਉੱਥੇ ਪਿੰਡ ਵੀ ਕਿਸੇ ਨੂੰ ਪੁੱਛੋ ਨਾ ਕੋਈ ਰਾਜਮਾਲਾ ਦਾ ਨਾ ਕੋਈ ਗੁਰੂ ਮੰਤਰ ਦਾ ਪਿੰਡ ਤੇ ਰੌਲਾ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ ਨਾ ਕੋਈ ਦਸਮ ਦਾ ਰੌਲਾ ਹੈ ਆਹ ਸਾਰਾ ਤਵਾ ਕਨੇਡਾ ਅਮੈਰੀਕਾ ਹੀ ਪੰਥ ਦਾ ਭਾਰਤ ਕੀ ਫਿਰਦਾ ਹੈ ਇਹਨਾਂ ਗੁਰੂ ਠੇਕਾ ਲੈ ਰੱਖਿਆ ਸਾਰੇ ਭਰਦਾ ਹੈ ਇਸ ਕਰਕੇ ਵਿਸ਼ਵਾਸ ਕਰੋ ਗੁਰੂ ਗ੍ਰੰਥ ਸਾਹਿਬ ਦੀ ਧਰਤੀ ਮਾਲਿਕ ਹੈ ਔਰ ਦਿਲ ਵਿਸ਼ਵਾਸੀ ਹੋਵੇ ਮੇਰੇ ਦਾਦੇ ਨੇ ਹੁਕਮ ਕੀਤਾ ਹੈ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇ ਵੀ ਬਾਣੀਆਂ ਸਿਰ ਬਾਣੀ ਜਿਨ ਕਾ ਨਜ਼ਰ ਕਰਮ ਹੋਵੇ ਫਿਰ ਤੈ ਤਿਨਾ ਸਮਾਨੀ ਪਹਿਲਾ ਹੁਕਮ ਹੈ ਗੁਰਦੇਵ ਦਾ ਤੇ ਗੁਰੂ ਦੀ ਬਾਣੀ ਪੜ ਹੁਣ ਉਸੇ ਸ਼ਬਦ ਵਿੱਚ ਦੂਜਾ ਹੁਕਮ ਆਉਣਾ ਹੈ ਹੁਕਮ ਹੈ ਗੁਰੂ ਦਾ ਪੀਵਹੋ ਅੰਮ੍ਰਿਤ ਸਦਾ ਬਹੋ ਹਾਰ ਰੰਗ ਜਬਿਓ ਸਾਰਿਕ ਪਾਣੀ ਇਹ ਨਾਮ ਸਦਾ ਗਾਵਹੋ ਇਹ ਸੱਚੀ ਬਾਣੀ ਪਰ ਗੁਰੂ ਦੀ ਬਾਣੀ ਤੇ ਸਤ ਗੁਰੂ ਕਾ ਅੰਮ੍ਰਿਤ ਗੁਰੂ ਅਮਰਦਾਸ ਦਾ ਹੁਕਮ ਹੈ ਇਹ ਆਖੋ 1699 ਚ ਅੰਮ੍ਰਿਤ ਦੇ ਤਾਂ ਦਸਮ ਪਾਤਸ਼ਾਹ ਨੇ ਕਿਹਾ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ ਜਿਹਨਾਂ ਨੇ ਭਾਈ ਗੁਰਦਾਸ ਨੂੰ ਪੜ੍ਹਿਆ ਉਹਨਾਂ ਨੇ ਜ਼ਰੂਰ ਪੜ੍ਹਿਆ ਹੋਵੇਗਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸੋਹਣੀ ਪੁਕਾਰ ਦਾ ਤਾਲ ਤਵ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਭੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਕੀ ਲਾਇਆ ਚਰਨ ਪਾਉਣ ਦੇ ਕੇ ਸਿੱਖ ਸਾਜੇ ਰਹਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਤੱਕ ਵੀ 1699 ਵਿਸਾਖੀ ਤੋਂ ਪਹਿਲਾਂ ਵੀ 24 ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਸ ਸਮੇਂ ਦੇ ਅੰਦਰ ਵਿਸਾਖੀ ਤੋਂ ਪਹਿਲਾਂ ਖਿਆਲ ਕਰਕੇ ਵੇਖੋ ਸੰਮਤ 1732 1675 ਈਸਵੀ ਨੂੰ ਸਤਿਗੁਰਾਂ ਦੀ ਸ਼ਹਾਦਤ ਹੋਏ ਉੱਤੇ ਬਹਾਦਰ ਸਾਹਿਬ ਜੀ 1732 ਵਿੱਚ ਸ਼ਹੀਦ ਹੋਏ ਸਤਿਗੁਰੂ ਜੀ ਤੇ 1756 ਵਿੱਚ ਸਤਿਗੁਰੂ ਅੰਮ੍ਰਿਤ ਕਹਿੰਦੇ ਨੇ ਖੰਡੇ ਬਣ ਗਿਆ ਕਿ 24 ਸਾਲ ਗੁਰੂ ਕਾ ਸਿੱਖੀ ਨਾ ਬਣਿਆ ਨਹੀਂ ਚਰਨ ਪਾਉਣ ਦੇ ਕੇ ਸਿੱਖੀ ਤਹਾਦ ਕਰਵਾਈ ਜਾਂਦੀ ਰਹੀ ਅੱਗੇ ਜੁਗੋ ਜੁਗਾਂ ਤਾਂ ਦਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਦੇਣੀ ਹੈ ਜਿਹੜੀ ਜੋਤ ਜੁਗ ਸੀ ਨਾ ਸੱਤੇ ਪ੍ਰਵਾਨੇ ਗੁਰੂ ਘਰ ਦੇ ਕੀਰਤਨ ਵਾਲਿਆਂ ਨੇ ਕਿਹਾ ਜੋਤ ਉਹ ਜੁਗਤ ਸਾਏ ਸਹਿਕਾਈਆਂ ਫੇਰ ਪਲਟ ਗਏ ਉਹੀ ਜੋਤ ਜੁਗਤ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਵਿੱਚ ਗੁਰੂ ਅੰਗਦ ਸਾਹਿਬ ਵਿੱਚ ਹੈ ਗੁਰੂ ਅੰਗਦ ਸਾਹਿਬ ਦੀ ਜੋਤ ਜੁਗਤ ਗੁਰੂ ਅਮਰਦਾਸ ਵਿੱਚ ਹੈ ਦਸ ਜਾਮੀਆਂ ਜੋਤ ਜੁਗਤ ਵਰਤਦੀ ਆਈ ਹੁਣ ਅੱਗੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣੀ ਹੈ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾ ਦਿੱਤੀ ਹੈ ਤੇ ਜਿਹੜੀ ਜੁਗਤ ਹੈ ਗੁਰੂ ਧਾਰਨ ਕਰਾਉਣ ਦੀ ਮਰਿਆਦਾ ਉਹ ਪੰਜ ਪਿਆਰਿਆਂ ਨੂੰ ਸੌਂਪ ਦਿੱਤੀ ਹੈ ਕੱਲਾ ਤੋਂ ਕੱਲਾ ਨਹੀਂ ਕੋਈ ਅਮਰ ਦੇ ਸਕਦਾ ਤੇ ਗੁਰੂ ਦੀ ਹਜ਼ੂਰੀ ਤੋਂ ਬਗੈਰ ਵੀ ਅਮਰ ਕੋਈ ਦੇ ਸਕਦਾ ਹੈ ਪੰਜ ਪਿਆਰ ਹੀ ਅਮਰ ਦੇ ਕੇ ਸਿੱਖੀ ਸੂਰਤ ਹਾਲ ਕਰਵਾਉਂਦੇ ਨੇ ਬਾਣੀ ਮਾਨ ਪਿਆਰ ਪ੍ਰਚਾਰ ਕਰਵਾਉਂਦੇ ਨੇ ਇਹ ਮਰਿਆਦਾ ਕਲਗੀਆਂ ਵਾਲੇ ਧੜੀ ਲੇਕਿਨ ਮੇਰੇ ਸਤਿਗੁਰਾਂ ਨੇ ਆਖਿਆ ਪੜ ਗੁਰੂ ਕੀ ਬਾਣੀ ਤੇ ਛੱਡ ਗੁਰੂ ਕਾ ਅਮਰ ਸਿੱਖਾ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਸਾਡੇ ਲੋਕਾਂ ਨੂੰ ਅਭੀ ਸਿੱਖ ਚਾਪੇ ਹੋਣਗੇ
ਤਾਂ ਤੁਹਾਨੂੰ ਤਾਂ ਇੱਥੇ ਕੋਈ ਨਹੀਂ ਹੋਣਾ, ਨਾ ਇਹਨੂੰ ਪਰੇ ਕਿਤੇ ਦੇਸ਼ ਹੀ ਹੋਣਾ, ਪਰੇ ਸਮੁੰਦਰ ਹੀ ਹੋਣਾ ਹੈ, ਇਹਨੂੰ ਪਰੇ ਦੇਸ਼ ਪਰੇ ਕਿਸੇ ਹੁਣ ਤੁਸੀਂ ਜਾਣਾ ਹੈ ਤਾਂ ਬਾਹਰ। ਅਤੇ ਜੇ ਤੂੰ ਇੰਨੀ ਸਵਰਗ ਦੀ ਧਰਤੀ ਕਿਤੇ ਲੱਖਾਂ ਹੋਵੇ ਵੀ ਵੀ ਲੱਖ ਲੋਕ ਜੇ ਪਾਈ ਫਿਰਦੇ ਵੀ ਮੈਨੂੰ ਮੈਰਕਾ ਲੈ ਚਲੋ, ਜਿਹੜੇ ਰੋਜ਼ ਸਤਖੰਡ ਦੀਆਂ ਗੱਲਾਂ ਕਰਦੇ ਆ ਕਿ ਸਤਖੰਡ ਜਾਣਾ ਸਤਖੰਡ ਜਾਣਾ, ਜੇ ਦੋ ਪਰਸੈਂਟ ਸਤਖੰਡ ਉਹਨੇ ਅਮੈਰੀਕਾ ਨੂੰ ਤਿਆਰ ਕੀਤੀ ਹੋਵੇ ਨਾ, ਤਾਂ ਸਤਖੰਡ ਵਾਲੇ ਬੱਸ ਦੇ ਡਰਾਈਵਰਾਂ ਨੇ ਵੀ ਇੱਥੇ ਦੀ ਗੱਲ ਜਾਣਾ ਵੀ ਮੈਂ ਅਮੈਰੀਕਾ ਜਾਣਾ। ਇਹ ਤੋਂ ਪਰੇ ਹੋਰ ਕਿਹੜੀ ਧਰਤੀ ਹੈ ਜਿੱਥੇ ਤੁਸੀਂ ਜਾਣਾ ਹੈ? ਅਤੇ ਫਿਰ ਖਾਲਸਾ ਜੀ ਵੀ ਨਹੀਂ ਸਾਡੇ ਕੋਲ ਨਾ ਹੋਰ ਤਾਂ ਸਭ ਕੁਝ ਹੈ, ਜਿਹੜੇ ਸਿੱਖੀ ਤੋਂ ਮੂੰਹ ਫੇਰ ਰਹੇ ਮੇਰੇ ਭੈਣੋ ਅਤੇ ਮੇਰੇ ਵੀਰੋ, ਸਿੱਖੀ ਵਿਰਸਾ ਸੰਭਾਲ ਕੇ ਰੱਖੋ। ਮੈਂ ਪਰਸੋਂ ਚੌਥੇ ਟਲਿਆਂ ਦੀ ਗੱਲ ਹੋ ਰਹੀ ਸੀ ਕਿ ਲੱਖ ਤੋਂ ਉੱਪਰ ਗਿਣਤੀ ਗੋਰੇ ਆਸੀ ਗੱਲ ਦੱਸਦੀ ਹੈ, ਲੱਖ ਤੋਂ ਉੱਪਰ ਹੈ ਉਹ ਲੱਖਾਂ ਦੇ ਹਿਸਾਬ ਨਾਲ ਸਿੱਖੀ ਸਰੂਪ ਚ ਆ ਰਹੇ ਨੇ, ਜਿਹੜੀਆਂ ਉਹਨਾਂ ਦੀਆਂ ਗਲਤੀਆਂ ਸੀ ਨਾ ਉਹ ਤਿਆਗ ਰਹੇ ਨੇ, ਉਹਨਾਂ ਵਿੱਚ ਲੰਘ ਤੁਰੇ ਨੇ, ਉੱਪਰ ਚਲੇ ਗਏ। ਹੁਣ ਦਿਮਾਗ ਵੀ ਇਹ ਤਾਂ ਸਭ ਗੱਲ ਵੱਲ ਛੱਡੋ, ਪਰੇ ਸਿਆਣੇ ਹੋਵੋ ਅਤੇ ਸਾਨੂੰ ਮਸਾਂ ਵੀ ਹੁਣ ਲੱਗਾ ਇਹ ਸਾਰਾ ਕੁਛ, ਅਸੀਂ ਉਹਦੇ ਵਿੱਚ ਫਸ ਰਹੇ ਹਾਂ ਖੇਲਣ ਵਿੱਚ। ਉਹ ਲੱਖਾਂ ਦੀ ਤਾਦਾਦ ਵਿੱਚ ਸਿੰਘ ਸਜ ਰਹੇ ਨੇ, ਅਸੀਂ ਲੱਖਾਂ ਦੀ ਤਾਦਾਦ ਵਿੱਚ ਰੋਜ਼ ਦੇ ਰੋਜ਼ ਸਿੱਖੀ ਤੋਂ ਮੂੰਹ ਫੇਰ ਰਹੇ ਹਾਂ। ਇਸ ਕਰਕੇ ਸਿੰਘ ਨਾਮ ਵਾਲੇ ਸਿੰਘੋ, ਕੌਮ ਨਾਮ ਵਾਲੀਓ ਭੈਣੋ, ਅੰਮ੍ਰਿਤ ਪੀਵਾ ਹੋ ਸਦਾ ਚਿਰ ਜੀਵਾ ਹੋ, ਹਰ ਸਿਮਰ ਤੇ ਅਣਵੀ ਅਨੰਤਾ, ਰੰਗ ਤਮਾਸਾ ਪੂਰਨੀ ਆਸਾ, ਕਵੇ ਨਾ ਵਿਆਪੈ ਚਿੰਤਾ, ਪੀਵੋ ਪਾਓ ਠੰਡੇ ਧਾਰ, ਹੋਵੇ ਜਨਮ ਸੁਹੇਲਾ। ਅੰਮ੍ਰਿਤ ਛਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਬਣੋ, ਤਿਆਰ ਪ੍ਰਚਾਰ ਹੋ, ਇੱਕ ਗੱਲ ਦੇ ਵੀ ਪੱਟੀ ਤੇ ਲਿਖ ਕੇ ਘਰ ਨੂੰ ਜਾਇਓ, ਸਤਿਗੁਰੂ ਬਾਝੋਂ ਹੋਰ ਨਹੀਂ ਕੋਈ, ਨਿਗੋਏ ਕਾ ਹੈ ਨਾਉ ਬੁਰਾ, ਧੰਨ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ। ਐਵੇਂ ਬਹਿੰਦੇ ਦੀ ਕੋਈ ਬੰਨੇ ਦੀ ਕੋਈ ਭਾਗ ਵਾਲੇ ਰਹਿੰਦੇ ਦੀ ਕੋਈ ਢੋਲ ਢਮਾਕਾ ਸਰਦਾ, ਐਵੇਂ ਲੋਕਾਂ ਨੂੰ ਗੇਟੇ ਗੋਡੇ ਸਾਡੇ ਫਿਰੀਏ, ਕਿਉਂ ਮੂਰਖ ਬਣਾ ਕਰੀਏ? ਸਾਡੇ ਸਤਿਗੁਰੂ ਗ੍ਰੰਥ ਸਾਹਿਬ ਗਰੀਬ ਨੂੰ ਆਜ ਜੋ ਮੰਗਣਾ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇ ਰਹੇ। ਸੰਸਾਰ ਦੇ ਇੱਕ ਦੁੱਖ ਸੁੱਖ ਬਣੇ ਹੋਏ ਨੇ, ਜੇ ਕਿਤੇ ਦੁੱਖ ਧੱਦੀ ਪਾ ਵੀ ਜਾਵੇ ਗੁਰੂ ਅੱਗੇ ਅਰਦਾਸ ਕਰਿਓ, ਮੈਂ ਤਾਂ ਦੀ ਬਾਣ ਤੋਂ ਹੈ ਮੇਰੇ ਸੁਆਮੀ, ਮੈਂ ਤੁਹਾਡੇ ਆ ਕੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਤੈ ਕਰੋ ਬੇਨਤੀ, ਮੇਰਾ ਦੁੱਖ ਸਭ ਤੋਂ ਜਗੀਰ ਪਾਸੇ। ਫਿਰ ਗੁਰੂ ਜ਼ਰੂਰ ਬਾਂਹ ਫੜੇਗਾ, ਜ਼ਰੂਰ ਬਾਂਹ ਫੜੇਗਾ, ਅਤੇ ਜੇ ਗੁਰੂ ਦੇ ਬਣੇ ਨਾ ਫਿਰ ਵੀ ਤੂੰ ਬਾਂਹ ਫੜਦਾ। ਟਾਈਮ ਭਾਵੇਂ ਹੋ ਗਿਆ, ਇੱਕ ਮਿੰਟ ਤੁਹਾਡੀ ਗੱਲ ਕਹਿ ਕੇ ਸਮਾਪਤੀ ਫਤਿਹ ਕਰਵਾਉਣੀ ਚਾਹੁੰਦਾ। ਜੇ ਵੀ ਹੁੰਦੀ ਨਾ ਕਲੀ ਫੁੱਲ ਬੜੇ ਸਾਰੇ ਵਾਲ ਸੁਆਨੇ ਹੁੰਦੇ, ਬੜੇ ਖੁਸ਼ਬੂਦਾਰ ਹੈ, ਕਲੀ ਬੜੀ ਸੁੰਦਰ ਹੁੰਦੀ, ਭਾਵੇਂ 40 ਫੁੱਟ ਦੀ ਵਾਰ ਤੋਂ ਪੱਲੇ ਪੱਲੇ ਵੀ ਹੋਵੇ ਕਲੀ ਦਾ ਬੂਟਾ ਸੁਗੰਧੀ ਉੱਥੇ ਵੀ ਆਈ ਜਾਂਦੀ ਹੈ, ਬੜੀ ਸੁਗੰਧੀ ਖਿਲਾਫ ਦੀ ਕਿਸੇ ਕਲੀ ਹੋਵੇ, ਉਸ ਕਲੀ ਦੇ ਕੋਲ ਆ ਕੇ ਲੋਕ ਖੁਸ਼ਬੂ ਦਿੰਦੇ ਨੇ, ਆਨੰਦ ਲੈਂਦੇ ਨੇ। ਪਰ ਭੌਰਾ ਜਿਹੜਾ ਫੁੱਲਾਂ ਦੀ ਵਾਸ਼ਨਾ ਲੈਣ ਵਾਲਾ ਉਹ ਕਲੀ ਦੇ ਉੱਪਰ ਨਹੀਂ ਆ ਕੇ ਬੈਠਦਾ, ਮਾਲੀ ਗਲੀ ਪੈ ਗਿਆ ਕਲੀ ਦੇ ਨਾਲ। ਫਿਰ ਕਲੀਏ ਉਹ ਭੌਰਾ ਖੁਸ਼ਬੂ ਲੈਣ ਵਾਲਾ ਜਿਹੜਾ ਅੱਗ ਦੀ ਡਾਲੀ ਤੇ ਵੀ ਜਾ ਪੈਂਦਾ ਹੈ, ਕਿੱਕਰ ਦੇ ਫੁੱਲ ਤੇ ਵੀ ਜਾ ਪੈਂਦਾ ਖੁਸ਼ਬੂ ਲੈਣ ਦੇ ਲਈ, ਉਹ ਸਾਰੇ ਫੁੱਲਾਂ ਤੇ ਆਉਂਦਾ ਹੈ, ਨਹੀਂ ਆਉਂਦਾ ਤੇ ਤੇਰੇ ਤੇ ਨਹੀਂ ਆਉਂਦਾ, ਤੇ ਵਜ੍ਹਾ ਦੱਸ ਕੀ ਹੈ? ਜਦੋਂ ਕਿ ਇੰਨੀ ਸੁੰਦਰ ਤੇਰੀ ਸਮੈਲ ਖੁਸ਼ਬੂ, ਇੰਨੀ ਸੁੰਦਰ ਤੇਰੀ ਕਹਾਵਤ ਹੈ। ਉਹਨੇ ਪੁੱਛਿਆ ਮਾਲੀ ਨੇ, ਚੰਪਾ ਤੁਲ ਪੇ ਪਿਆ, ਚੰਪਾ ਤੁਲ ਪੈ ਪੀਣ ਗੁਣ, ਰੂਪ ਰੰਗ ਅਨਵਾਸ, ਕਿਆ ਅਵਗੁਣ ਕੁਝ ਤੇ ਭਇਓ, ਭਵਰ ਨਾ ਬੈਠਿਓ ਪਾਸ। ਕੀ ਕਾਰਨ ਭੌਰਾ ਤੇਰੇ ਤੇ ਕਿਉਂ ਨਹੀਂ ਆ ਕੇ ਬੈਠਦਾ? ਕੀ ਤੇਰੇ ਤੋਂ ਗਲਤੀ ਹੋਈ? ਕੀ ਗੁਨਾਹ ਹੋਇਆ? ਉਸਨੇ ਆਖਿਆ, ਤੂੰ ਦੱਸਿਆ ਕਿ ਮਾਲੀ ਤਿੰਨ ਗੁਣਾਂ ਦੇ ਰੂਪ ਰੰਗ ਤੇ ਵਾਸ਼ਨਾ ਦੇ ਵਿੱਚ ਮੈਂ ਪੁੰਨ ਹਨ। ਉਹਨੇ ਉੱਤਰ ਦਿੰਦੀ ਹੈ ਕਲੀ ਮਾਲੀ ਨੂੰ, ਸਾਚਨ ਮੁੱਝ ਮੈਂ ਤੀਨ ਗੁਣ, ਅਰੂਪ ਰੰਗ ਅਰਵਾਸ, ਜਗ੍ਹਾ ਜਗ੍ਹਾ ਕੇ ਮੀਤ ਕੋ ਕੌਣ ਬਿਠਾਵੇ ਪਾਸ। ਇਹ ਲੱਕਾਂ ਤੇ ਵੀ ਜਾ ਪੈਂਦਾ, ਤਸੂਲਾਂ ਨੇ ਕਿਤਾ ਇਹ ਵੀ ਜਾ ਪੈਂਦਾ ਖੁਸ਼ਬੂ ਲੈਣ ਲਈ, ਇਹਨੇ ਥਾਂ ਛੱਡਿਆ ਹੀ ਕੋਈ ਨਹੀਂ, ਜਿਹੜਾ ਥਾਂ ਥਾਂ ਦੇ ਧੱਕੇ ਖਾਣ ਵਾਲਾ ਉਹ ਮੇਰੇ ਕੋਲ ਕਿਉਂ ਬੈਠੇ, ਮੈਂ ਕਿਉਂ ਬੈਠਣ ਦੇਣਾ? ਅੱਜ ਸਿੱਖਾਂ ਜੀ ਤੇਰੀ ਹਾਲਤ ਵੀ ਇਹੋ ਜਿਹੀ ਹੈ ਤੇ ਗੁਰੂ ਤੇ ਕਿਉਂ ਕੌਣ ਬਿਠਾਵੇਗਾ? ਜਦੋਂ ਗੁਰੂ ਤੇ ਦਿਲ ਵਿਸ਼ਵਾਸ ਕਰਕੇ ਆਵੇਗਾ ਤੇ ਸਤਿਗੁਰੂ ਫਿਰ ਤੇਰੀ ਅਰਦਾਸ ਵੀ ਸੁਣੇਗਾ। ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਤ ਬਹਾਲੇ ਪਾਸ, ਉਦੋਂ ਤੇਰੇ ਤੇ ਕਿਰਪਾ ਕਰੇਗਾ। ਬਹੁਤ ਬਹੁਤ ਧੰਨਵਾਦ, ਪਰਸੋਂ ਦੇ ਰੋਜ਼ ਕੋ ਤੁਹਾਡੇ ਦਰਸ਼ਨ ਦੀ ਦਾਰ ਹੈ। ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਜਨਮ ਦਿਹਾੜਾ ਰਲ ਮਿਲ ਕੇ ਮਨਾਉਣ ਦਾ ਯਤਨ ਕੀਤਾ,
ਪਰਿਵਾਰਾਂ ਨੇ ਬੜੀ ਭਾਰੀ ਸੇਵਾ ਸੰਗਤਾਂ ਨੇ ਆਨੰਦ ਮਾਣਿਆ, ਕੀਰਤਨ ਕਰਨ ਵਾਲੇ ਗੁਰਮੁਖਾਂ ਨੇ ਕੀਰਤਨ ਸੁਣਾ ਕੇ ਹਾਲ ਕੀਤਾ ਹੈ, ਸਭ ਚੜ੍ਹਦੀ ਤੇ ਚੜ੍ਹਦੀ ਕਲਾ ਵਾਲੇ ਗੁਰੂ ਸਾਡੇ ਸੇਵਾਦਾਰ ਗੁਰਮੁਖ ਪਿਆਰੇ ਘਣੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਧੰਨ ਗੁਰੂ ਗ੍ਰੰਥ ਸਾਹਿਬ ਤੇਗਾ ਜੀ ਦਾ ਪਠਾਨਕੋਟ ਧੰਨਵਾਦ, ਸਾਰੀਆਂ ਗੁਰੂ ਦੀਆਂ ਸੰਗਤਾਂ ਦਾ ਧੰਨਵਾਦ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਮੁੱਚੇ ਸੇਵਾਦਾਰਾਂ ਦਾ ਗ੍ਰੰਥੀ ਸਾਹਿਬਾਨ ਰਾਜੀਵ ਸਾਹਿਬਾਨ ਸੇਵਾਦਾਰ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ। ਭੁੱਲਾਂ ਤੇ ਤੁਹਾਨੂੰ ਕਦੇ ਨਾ ਚਿਤਾਰਿਓ, ਜੋ ਬੇਨਤੀਆਂ ਕੀਤਨ ਹਿਰਦੇ ਦੇ ਥਾਂ ਦਿਓ ਜੇ ਗੁਰੂ ਕਿਰਪਾ ਕਰੇ, ਅਸੀਂ ਗੁਰੂ ਕੀ ਸਿੱਖੀ ਕਮਾਈਏ ਜਵਾਨੀਆਂ ਮਾਣੀਏ, ਇਹ ਗੁਰੂ ਰਹਿਮਤ ਬਖਸ਼ਿਸ਼ ਕਰੇ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।